माता भेजियो तिसै को दिल्ली ते समझाए अमृत सर चढ़ती चढ़े सिखन जाए खवाए।
वाहेगुरु जी का खालसा
वाहेगुरु जी की फतेह।
दस पातशाहियां दी आत्मक जागदी जोत सतगुरु की बाणी सत स्वरूप है। ऐसे निरंकार स्वरूप श्री गुरु ग्रंथ साहिब जी दे पवित्र पावन चरणा विच हाजरियां भर रहे गुरु का खास रूप गुरु खालसा सात संगत जिनके भाग बड़े हैं भाई तिन साधु संग मुख जुड़े वड़े भाग हन नेता प्रति गुरु चरणा विच हाजरियां भर के श्री गुरु पंथ प्रकाश दी चल रही लड़ीवार कथा बहुत ही प्यार सत्कार ते श्रद्धा सहित सरवण कर रहे। जथेदार नवाब कपूर सिंह जी की अगवाई हेठ ठीकरीवाल तो तकरीबन 5000 सिंघां ने हमला किया सरहंद शहर नूं आके लुटिया उजाड़िया और श्री अमृतसर साहब विखे जाके गुरु पंथ ने दिवाली का जोड़ मेला मनाया है। तुरकां वल्लों सरोवर पूर दिता गया सी दोबारा नवे सिरों सरोवर की सेवा की जिहड़े बूंगे ढा दिते सन उह बूंगे चिणवाए गए। उत्थे श्री हरिमंदर साहब विखे भाई साहब भाई मनी सिंह जी जो सतगुरां दे पावन दरबार दे मुख ग्रंथी हन और भाई साहब नूं इह पदवी गुरु कलगीधर साहिब कमाल श्री गुरु गोबिंद सिंह साहब जी ने दित्ती है। भाई साहब भाई मनी सिंह जी दे परिवार दा पिछोकड़ गुरु घर नाल जुड़िया होया। इन्हां दे दादा जी भाई बल्लू जी जो श्री गुरु हरगोबिंद साहब दीआं फौजां दे विच भर्ती रहे जंग युद्ध भी करदे रहे। भाई मनी सिंह जी दे पिता दा नां सी भाई माई दास। मुल्तान जिले विच पिंड अलीपुर विच भाई मनी सिंह जी का जन्म सन 1644 ईस्वी नूं होया यानी कि कलगीधर दे प्रकाश तो तकरीबन 22 साल पहला भाई मनी सिंह जी का जन्म होया। 1666 विच दसवें पातशाह का अवतार होया 1644 विच भाई माई दास दे घर भाई मनी सिंह जी का जन्म होया। और तकरीबन 12-13 साल की उम्र सी जदों गुरु हर राय साहब की शरण च आ गए। गुरु घर विच रह के सेवा कीती टहल कीती और महान हठी ने तपी ने जपी ने और गुरु घर दे विच जिहड़ी ज्ञानी परंपरा चली है वह भाई मनी सिंह जी तो चली क्योंकि भाई मनी सिंह जी ने श्री गुरु ग्रंथ साहब जी दे अर्थ अगे बहुत सारे सिंघां नूं पढ़ाए। भाई मनी सिंह जी जिथे महान विद्वान ने ज्ञान रत्नावली भगत रत्नावली जैसियां पुस्तकां भाई साहब जी ने वार्तक रूप च लिखियां ने उथे भाई मनी सिंह जी महान सूरमे भी ने पंगाणी दे जंग विच जिहड़ा पहला जंग गुरु कलगीधर ने पौंटा साहब की धरती ते लड़िया उस जंग च भाई मनी सिंह जी ने भी अपनी तेग दे जोर विखाए। चाहे वह नदौण का जंग है उहदे विच भी भाई मनी सिंह जी शामिल रहे ने। और श्री गुरु ग्रंथ साहिब जी महाराज जी का पावन स्वरूप लिखण की सेवा भाई मनी सिंह जी नूं प्राप्त हुई। भाई साहब भाई मनी सिंह जी की कथा भाई रतन सिंह जी पंगू जिन्हां ने अपने पिता के मुखों सुनी है और वो सुना रहे ने। आओ मन बिरतियां एकाग्र करिए। महान शहीद शहीद भाई मनी सिंह जी की कथा जो कलगीधर पातशाह के दरबार में श्री गुरु ग्रंथ साहब जी की कथा की सेवा भी करते रहे। आनंदपुर साहब दसवें पातशाह के दरबार च भाई मनी सिंह जी नेता प्रति गुरु ग्रंथ साहब जी की लड़ीवार कथा करते सन। कथा की सेवा भी निभाते रहे। उधर जदों सोढ़ियां ने दरबार साहब विखे कुरीतियां का फैलाओ किया महाराज गुरु कलगीधर जी ने भाई मनी सिंह जी नूं दरबार साहब का ग्रंथी मुकरर करके भेजिया। सिख परंपरावां दे तहत सचखंड श्री हरिमंदर साहब के तीसरे हैड ग्रंथी भाई मनी सिंह जी ने, पहले हैड ग्रंथी ब्रह्म ग्यानी बाबा बुढ़ा साहब जी हैं, दूसरे हैड ग्रंथी भाई साहब भाई गुरदास जी हैं। भाई गुरदास जी तो बाद सोढ़ियां का कब्जा रहा सोढ़ी आरजी सोढ़ी मेहरबान जी होना दा। पर उन्होंने तो केवल गद्दी नूं मुख रखिया पर परंपरागत रीत दे मुताबक दरबार साहब दे तीसरे हैड ग्रंथी भाई मनी सिंह जी हैं। आओ सरवण करिए गुरु चरणा दा पावन ध्यान अपने हिरदे च वसाउंदे आं साहब दे पावन चरणा विच हाजरी लवाउंदे आखिए जी सतनाम
श्री वाहे गुरु साहिब जीओ
सतनाम श्री
गोरा माता भेजियो ते सैको दिल्ली ते समझाए।
कुछ समा भाई मनी सिंह जी दिल्ली रहे माता जी दे पास ते माता जी ने भाई मनी सिंह जी की दोबारा ड्यूटी सचखंड श्री हरिमंदर साहब विखे हैड ग्रंथी दे तौर ते लाई और भाई साहब जी नूं भली प्रकार नाल समझा के माता सुंदरी जी ने सचखंड श्री हरिमंदर साहब विखे भेजिया।
अमृत सर चढ़ती चढ़ा सिखन जाए खवाए।
भाई मनी सिंह जी नूं माता जी ने कहा कि भाई साहब जी तुसी सचखंड श्री हरिमंदर साहब दी जा के सेवा करो। उत्थे जितना चढ़ावा आवे जितनी माया आवे जिथे तुसी योग समझो उत्थे उस माया दा खर्च करो गुरसिखां दे विच वरताओ।
जो पे तिसने आए बंदोबस्त किया।
भाई साहब भाई मनी सिंह जी सचखंड श्री हरिमंदर साहब आए और दरबार साहब दी सारी सेवा दा जिहड़ा बंदोबस्त है सारी जड़ी जिम्मेवारी है वह भाई मनी सिंह जी ने संभाली है।
माता चढ़ावा काल से बखिया
के माता जी ने जिन्ना चढ़ावा श्री दरबार साहब विखे आउंदा है भाई मनी सिंह जी नूं कहा कि सारा चढ़ावा खालसे नूं दे देना है।
आगे चढ़ावो पटने जावे
अगे जिहड़ा चढ़ावा सीगा वह पटना साहब दा जिन्ना चढ़ावा सी उत्थे पहला ये चढ़ावा दरबार साहब दा जिहड़ा चढ़ावा सी पहला जदों माता जी होणी पटना साहब रहिंदे सन उत्थे जांदा रिहा।
माता कहने ते ही आवे
माता जी दे कहण ते फिर ये चढ़ावा दिल्ली विखे आउण लग पिया।
सतगुरु खुशी थी काल से पे
सतगुरु सच्चे पातशाह जी महाराज जी दियां खुशियां खालसे पंथ ते हन।
सो माता सुन सिंघन दे
माता जी नूं इस गल दा पता है कि खालसे दे उत्ते गुरु कलगीधर दी कृपा दृष्टि है ते महाराज सच्चे पातशाह ने खालसे नूं अपना पुत्र रूप करके जाणिया। इस करके माता जी ने हुण जिहड़ा चढ़ावा दरबार साहब आउंदा है ਉਹ ਖਾਲਸੇ ਨੂੰ ਦੇਣ ਦਾ ਫੈਸਲਾ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੂੰ ਕਹਿ ਦਿੱਤਾ ਕਿ ਹੁਣ ਜਿਹੜਾ ਦਰਬਾਰ ਸਾਹਿਬ ਚੜਾਵਾ ਆਉਂਦਾ ਉਹ ਖਾਲਸੇ ਦੀਆਂ ਸਿੰਘਾਂ ਦੀਆਂ ਲੋੜਾਂ ਪੂਰਤੀ ਕਰਨ ਵਾਸਤੇ ਖਰਚਿਆ ਜਾਵੇ।
ਸਤਿਗੁਰ ਕਹਿਓ ਤੋ ਹਮ ਸਿੰਘ ਪਿਆਰੇ ਪੁੱਤਰ ਪੋਤਰੇ
ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੇ ਬਾਬਤ ਬਚਨ ਕਹੇ ਕਿ ਭਾਈ ਸਾਹਿਬ ਜੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਮੇਰੇ ਪਤੀ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਪ੍ਰਤੀ ਇਹ ਬਚਨ ਕਹੇ ਨੇ ਕਿ ਇਹ ਜਿਹੜੇ ਸਿੰਘ ਨੇ ਮੇਰੇ ਪਿਆਰੇ ਸਿੰਘ ਨੇ ਇਹੀ ਮੇਰੇ ਪੁੱਤਰ ਨੇ ਇਹੀ ਮੇਰੇ ਪੋਤਰੇ ਹਨ।
ਸ੍ਰੀ ਮੁਖਵਾਕ ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨ ਲਾਗਤ ਨੀਕੋ।
ਉਹਨੇ ਵੀ ਬਚਨ ਕੀਤਾ ਕਿ ਦਾਨ ਦਿੱਤਾ ਹੋਇਆ ਮੇਰੇ ਖਾਲਸੇ ਨੂੰ ਫਲੀ ਭੂਤ ਹੁੰਦਾ। ਇਹ ਦਸਵੇਂ ਪਾਤਸ਼ਾਹ ਦੇ ਬਚਨ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਦਰਜ ਨੇ ਕਿ ਦਾਨ ਦਿੱਤਾ ਹੋਇਆ ਖਾਲਸੇ ਨੂੰ ਫਲੀ ਭੂਤ ਹੁੰਦਾ। ਦਾਨ ਦਿਓ ਇਨਹੀ ਕੋ ਭਲੋ, ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਮੈਨੂੰ ਨੀ ਪਾਉਂਦਾ। ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਉਹੀ ਦਿੱਤਾ ਹੋਇਆ ਦਾਨ ਫਲੀਭੂਤ ਹੋ ਕੇ ਮੇਰੇ ਹਿਰਦੇ ਨੂੰ ਪਾਉਂਦਾ ਜਿਹੜਾ ਦਾਨ ਮੇਰੇ ਖਾਲਸੇ ਨੂੰ ਦਿੱਤਾ ਜਾਏ। ਖਾਲਸਾ ਜੀ ਇਹਦੇ ਵਿੱਚ ਇੱਕ ਬੜੀ ਗੂੜ ਵਿਚਾਰ ਹੈ ਕਿ ਹਰ ਇੱਕ ਦੀ ਪਹਿਲਾਂ ਜ਼ਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੁੰਦੀ ਹੈ। ਆਪਣੇ ਪਰਿਵਾਰ ਦੇ ਵਿੱਚ ਜੇ ਕੋਈ ਭਰਾ ਮਾੜਾ ਹੈ, ਗਰੀਬੀ ਤੌਰ ਤੇ ਹੈ, ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਉੱਚਾ ਚੁੱਕੀਏ। ਜਦੋਂ ਅਸੀਂ ਆਪਣੇ ਪਰਿਵਾਰ ਨੂੰ ਸਕਸੈਸ ਕਰ ਲਈਏ, ਪਰਿਵਾਰ ਨੂੰ ਫਲੀ ਪ੍ਰਕਾਰ ਦੇ ਨਾਲ ਸਮਰੱਥ ਕਰ ਲਈਏ, ਤੇ ਫੇਰ ਜਿਹੜਾ ਵਧਿਆ ਹੋਇਆ ਧਨ ਹੈ ਅਸੀਂ ਉਹ ਦੂਸਰਿਆਂ ਦੀ ਸੇਵਾ ਵਾਸਤੇ ਖਰਚ ਸਕਦੇ ਹਾਂ। ਇਹ ਜਿਵੇਂ ਯਹੂਦੀਆਂ ਦੀ ਬਿਰਤੀ ਹੈ, ਯਹੂਦੀ ਜਿਹੜੇ ਪੈਸਾ ਖਰਚ ਰਹੇ ਨੇ, ਇਸ ਵੇਲੇ ਵਰਲਡ ਦੀ ਪਹਿਲੇ ਨੰਬਰ ਦੀ ਪਾਵਰ ਯਹੂਦੀ ਨੇ, ਪੈਸਾ ਉਹਨਾਂ ਕੋਲ ਬਹੁਤ ਹੈ, ਔਰ ਉਹ ਆਪਣਾ ਪੈਸਾ ਆਪਣੇ ਯਹੂਦੀ ਭਾਈਚਾਰੇ ਵਾਸਤੇ ਪਹਿਲ ਦੇ ਆਧਾਰ ਤੇ ਖਰਚਦੇ ਨੇ। ਆਪਣੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਪੜ੍ਹਾਉਂਦੇ ਨੇ, ਆਪਣੇ ਧਰਮ ਦੀ ਸਿੱਖਿਆ ਦਿੰਦੇ ਨੇ, ਔਰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਦਿੰਦੇ ਨੇ। ਉਸ ਤੋਂ ਬਾਅਦ ਜਾ ਕੇ ਆਪਣੇ ਧਰਮ ਦੇ ਸੋਚ ਚੜ੍ਹਦੀ ਕਲਾ ਤੋਂ ਬਾਅਦ ਫਿਰ ਦੂਸਰਿਆਂ ਬਾਰੇ ਸੋਚਦੇ ਨੇ। ਕਲਗੀਧਰ ਜੀ ਨੇ ਵੀ ਸਾਨੂੰ ਇਹ ਵਿਚਾਰਧਾਰਾ ਦਿੱਤੀ ਹੈ ਕਿ ਜਦੋਂ ਤੁਹਾਡਾ ਆਪਣਾ ਪਰਿਵਾਰ ਸਮਰੱਥ ਹੋਵੇ, ਯਾਨੀ ਕਿ ਸਿੱਖ ਧਰਮ ਪ੍ਰਬਲ ਹੈ, ਸਾਡੇ ਸਿੱਖਾਂ ਦੇ ਬੱਚੇ ਵਧੀਆ ਪੜ੍ਹਾਈ ਕਰ ਰਹੇ ਨੇ, ਜੇ ਕੋਈ ਨਹੀਂ ਪੜ੍ਹ ਸਕਦਾ ਤਾਂ ਉਨ੍ਹਾਂ ਦੀ ਪੜ੍ਹਾਈ ਦਾ ਖਰਚ ਜੋ ਕੋਈ ਚੁੱਕ ਸਕਦਾ ਤਾਂ ਚੁੱਕੇ। ਕੁਝ ਸੰਸਥਾਵਾਂ ਤਾਂ ਐਸੀਆਂ ਬਣੀਆਂ ਹੋਈਆਂ ਨੇ, ਪਰ ਉਨ੍ਹਾਂ ਸੰਸਥਾਵਾਂ ਦੇ ਵਿੱਚੋਂ ਉਨ੍ਹਾਂ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਿਹੜੀ ਮਾਇਆ ਦੇਣ ਦਾ ਪ੍ਰਬੰਧ ਹੈ, ਤਕਰੀਬਨ ਸਾਲ ਸਾਲ ਲੰਘ ਜਾਂਦਾ ਤੇ ਉਨ੍ਹਾਂ ਦੇ ਦਾਖਲੇ ਦੀ ਜਿਹੜੀ ਫੀਸ ਆ ਉਨ੍ਹਾਂ ਤੱਕ ਨਹੀਂ ਪਹੁੰਚਦੀ। ਉਦਾਂ ਕਹਿੰਦੇ ਨੇ ਜੀ ਅਸੀਂ ਸੰਸਥਾ ਬਣਾਈ ਹੈ ਔਰ ਵਪਾਰੀਕਰਨ ਹੋ ਰਿਹਾ। ਪਹਿਲਾਂ ਆਪਣੇ ਖਾਲਸੇ ਦੇ ਭਲੇ ਬਾਰੇ ਸੋਚੋ, ਪੰਥ ਜਦੋਂ ਪੂਰਨ ਤੌਰ ਤੇ ਸਕਸ਼ਮ ਹੋ ਜਾਏ ਫਿਰ ਦੂਸਰਿਆਂ ਦੇ ਭਲੇ ਵਾਸਤੇ ਚੱਲੋ। ਇਹ ਵੀ ਵਿਚਾਰਧਾਰਾ ਹੈ, ਇਹ ਖਾਲਸਾਈ ਵਿਚਾਰਧਾਰਾ ਕਿ ਦਾਨ ਦਿਓ ਇਨਹੀ ਕੋ ਭਲੋ, ਆਪਣੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਮਹਾਰਾਜ ਜੀ ਕਹਿੰਦੇ ਮੈਨੂੰ ਫਲੀ ਭੂਤ ਹੁੰਦਾ ਹੈ, ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ ਮੈਨੂੰ ਬਾਅਦ ਵਿੱਚ ਪਿਆਰਾ ਹੈ।
ਚੌਪੇ ਪੁਜਾਰਨ ਸਿਰ ਬਦੋ ਪੁਜਾਰੇ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪੁਜਾਰੀਆਂ ਦੇ ਵਿਚੋਂ, ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਚੋਂ ਵੱਡੇ ਮਹਾਨ ਪੁਜਾਰੀ ਹਨ।
ਉਦੋਂ ਸਤਿਗੁਰ ਘਰ
ਭਾਈ ਮਨੀ ਸਿੰਘ ਜੀ ਦਾ ਗੁਰੂ ਘਰ ਦੇ ਉੱਤੇ ਮਹਾਨ ਇਤਬਾਰ ਹੈ, ਔਰ ਗੁਰੂ ਘਰ ਦਾ ਵੀ ਭਾਈ ਮਨੀ ਸਿੰਘ ਜੀ ਦੇ ਉੱਤੇ ਬੜਾ ਭਾਰੀ ਪ੍ਰਵਾਸਾ ਹੈ। ਰਾਜਪੂਤ ਘਰਾਣੇ ਵਿਚ ਪਵਾਰ ਗੋਤ ਦੇ ਵਿਚ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਹੈ, ਔਰ ਗੁਰੂ ਘਰ ਦੀ ਮਹਾਨ ਸੇਵਾ ਕਰਦਿਆਂ ਕਰਦਿਆਂ ਗੁਰੂ ਘਰ ਦਾ ਭਾਰੀ ਇਤਬਾਰ ਭਾਈ ਮਨੀ ਸਿੰਘ ਜੀ ਦੇ ਉੱਤੇ ਹੈ।
ਅਕਾਲ ਬੁੰਗੇ ਕੇ ਤਖਤ ਸੋ ਬੈਠੇ।
ਅਗਰ ਕੋਈ ਫੈਸਲਾ ਵੀ ਕਰਨਾ ਹੁੰਦਾ, ਪੰਥ ਦਾ ਕੋਈ ਫੈਸਲਾ ਹੁੰਦਾ, ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬੂੰਗੇ ਚ ਬੈਠ ਕੇ ਭਾਈ ਮਨੀ ਸਿੰਘ ਜੀ ਪੰਥ ਦੇ ਫੈਸਲੇ ਵੀ ਕਰਦੇ ਹਨ।
ਖਤਾਦਾਰ ਕੋ ਕੰਨ ਸੁਐਂਠੇ।
ਅਗਰ ਕੋਈ ਖਤਾਦਾਰ ਹੈ, ਜੇ ਕੋਈ ਭੁੱਲ ਕਰਦਾ ਗਲਤੀ ਕਰਦਾ ਤਾਂ ਉਹਦੇ ਕੰਨ ਵੀ ਖਿੱਚਦੇ ਭਾਈ ਮਨੀ ਸਿੰਘ ਜੀ, ਉਹਨੂੰ ਤਨਖਾਹ ਅਕਾਲ ਤਖ਼ਤ ਦੇ ਉੱਤੇ ਬੈਠ ਕੇ ਜਥੇਦਾਰੀ ਵੀ ਕਰਦੇ ਭਾਈ ਮਨੀ ਸਿੰਘ ਜੀ। ਅਗਰ ਕੋਈ ਗਲਤੀ ਕਰਦਾ, ਕੋਈ ਗੁਨਾਹ ਕਰਦਾ ਤਾਂ ਉਹਦੇ ਕੰਨ ਖਿੱਚਦੇ, ਯਾਨੀ ਕਿ ਉਹਨੂੰ ਤਨਖਾਹ ਲਾਉਂਦੇ ਨੇ, ਉਹਨੂੰ ਸੁਚੇਤ ਕਰਦੇ ਨੇ ਕਿ ਭਾਈ ਅੱਗੇ ਤੂੰ ਇਸ ਕੁਰੈਤ ਦਾ ਧਾਰਨੀ ਨਹੀਂ ਹੋਣਾ। ਇਹ ਡਿਊਟੀ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਿਭਾਉਂਦੇ ਹਨ।
ਦੋਹੇਰਾ ਮਨੀ ਸਿੰਘ ਕਿਛ ਦਿਲ ਆਏ, ਭੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਦਈ ਹਲਾਏ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਿਲ ਵਿਚ ਇਕ ਦਿਨ ਖਿਆਲ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਕਰਮਵਾਰ ਲਿਖਿਆ ਜਾਏ। ਭਾਈ ਮਨੀ ਸਿੰਘ ਜੀ ਨੇ ਜਿਹੜੀ ਉਹ ਬੀੜ ਲਿਖੀ ਸੀ ਉਹ ਅੱਜ ਵੀ ਦਿੱਲੀ ਰਾਜੇ ਗੁਲਾਬ ਸਿੰਘ ਦੇ ਘਰ ਪਈ ਹੋਈ ਹੈ। ਜਿਹੜੀ ਬੀੜ, ਜਿਹੜਾ ਸਰੂਪ ਭਾਈ ਮਨੀ ਸਿੰਘ ਦਸਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਔਰ ਗੁਰੂ ਗ੍ਰੰਥ ਸਾਹਿਬ ਇੱਕੋ ਜਿਲਦ ਵਿਚ ਬੰਨ ਦਿੱਤੇ, ਇਕੱਠੇ ਕਰ ਦਿੱਤੇ। ਦਸਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਔਰ ਗੁਰੂ ਗ੍ਰੰਥ ਸਾਹਿਬ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਸੀ ਉਹ ਭਾਈ ਮਨੀ ਸਿੰਘ ਜੀ ਨੇ ਹਿਲਾ ਦਿੱਤੀ। ਹਿਲਾਈ ਕਿਵੇਂ? ਕਿ ਜਿਹੜੇ ਰਾਗਾਂ ਦੇ ਵਿਚ, ਜਿਵੇਂ ਸ੍ਰੀ ਰਾਗ ਦੇ ਵਿਚ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਪਹਿਲਾਂ ਲਿਖ ਕੇ, ਫਿਰ ਮਾਝ ਰਾਗ ਦੇ ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ ਉਹ ਵੀ ਪਹਿਲਾਂ ਲਿਖ ਕੇ, ਗੌੜੀ ਰਾਗ ਦੇ ਜਿਹੜੇ, ਫਿਰ ਅੱਗੇ ਆਸਾ ਦੇ, ਗੁਜਰੀ ਦੇ ਰਾਗ, ਵਡਹੰਸ, ਦੇਵ, ਗੰਧਾਰੀ, ਸਾਰੇ ਰਾਗਾਂ ਦੇ ਵਿਚੋਂ ਪਹਿਲੇ ਪਾਤਸ਼ਾਹ ਦੀ ਬਾਣੀ ਪਹਿਲਾਂ ਲਿਖ ਦਿੱਤੀ, ਫਿਰ ਦੂਸਰੇ ਪਾਤਸ਼ਾਹ ਦੇ ਜਿੰਨੇ ਸਲੋਕ ਸਨ ਉਹ ਇਕੱਠੇ ਕਰਕੇ ਇੱਕ ਜਗ੍ਹਾ ਤੇ ਲਿਖ ਦਿੱਤੇ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਇਸੇ ਤਰ੍ਹਾਂ ਭਗਤਾਂ ਦੀ ਸਾਰੀ ਬਾਣੀ ਵਿਚੋਂ ਪਹਿਲਾਂ ਕਬੀਰ ਜੀ ਦੀ ਬਾਣੀ, ਫਿਰ ਰਵਿਦਾਸ ਜੀ ਦੀ, ਫਿਰ ਨਾਮਦੇਵ ਜੀ ਦੀ, ਫਿਰ ਨਾਮਦੇਵ ਜੀ ਦੀ, ਰਵਿਦਾਸ ਜੀ ਦੀ, ਫਿਰ ਭਗਤਾਂ ਦੀ ਬਾਣੀ ਨੂੰ ਇਸ ਤਰ੍ਹਾਂ ਇਹ ਹਿਲਾ ਦਿੱਤੀ। ਬਾਣੀ ਦੀ ਜਿਹੜੀ ਤਰਤੀਬ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਣਾਈ ਸੀ ਉਹ ਤਰਤੀਬ ਭਾਈ ਮਨੀ ਸਿੰਘ ਜੀ ਨੇ ਬਦਲੀ, ਸਿੱਖਾਂ ਦੀ ਸਹੂਲਤ ਵਾਸਤੇ ਕਹਿ ਲਈਏ, ਜਾਂ ਉਦਾਂ ਉਨ੍ਹਾਂ ਦੇ ਮਨ ਦੇ ਵਿਚ ਖਿਆਲ ਆ ਗਿਆ ਕਿ ਜਿਹੜੀ ਗੁਰੂ ਸਾਹਿਬਾਨ ਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕਰ ਦਿੱਤੀ ਜਾਏ, ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਫਿਰ ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਦੀ, ਏਦਾਂ ਭਾਈ ਸਾਹਿਬ ਜੀ ਨੇ ਉਹ ਜਿਹੜਾ ਤਤਕਰਾ ਬਣਾਇਆ ਉਹ ਅੱਜ ਵੀ ਉਹ ਬੀੜ ਹੈ, ਹਾਲੇ ਇਤਿਹਾਸਕ ਬੀੜ ਦਿੱਲੀ ਦੇ ਵਿਚ ਰਾਜੇ ਗੁਲਾਬ ਸਿੰਘ ਦੇ ਘਰ ਪਈ ਹੋਈ, ਸੰਗਤ ਉਹਦੇ ਦਰਸ਼ਨ ਕਰ ਸਕਦੀ ਹੈ। ਤੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਜਿਤਨਾ ਦਸਮ ਗ੍ਰੰਥ ਹੈ ਜਾਪ ਸਾਹਿਬ, ਤੇ ਉਸ ਤੋਂ ਬਾਅਦ ਫਿਰ ਅਕਾਲ ਉਸਤਤ, ਬਚਿੱਤਰ ਨਾਟਕ, ਗਿਆਨ ਪ੍ਰਬੋਧ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਸਾਰੀਆਂ ਬਾਣੀਆਂ, ਚਰਿੱਤਰੋਪਖਿਆਨ, ਜਫਰਨਾਮਾ ਤੱਕ, ਉਹ ਸਾਰੀਆਂ ਬਾਣੀਆਂ ਦਸਮ ਗ੍ਰੰਥ ਸਾਹਿਬ ਦੀਆਂ ਵੀ ਇੱਕੋ ਜਿਲਦ ਦੇ ਵਿਚ ਤਿਆਰ ਕਰਕੇ ਰੱਖ ਦਿੱਤੀਆਂ।
ਸਭ ਸਿੱਖ ਸੰਗਤ ਬਚ ਗਯੋ, ਭੋਗ ਬੰਦ ਬੰਦ ਤੁਜੈ ਤੁੜਾਏ।
ਇਹ ਗੱਲ ਪੰਥ ਨੂੰ ਪ੍ਰਵਾਨ ਨਹੀਂ ਹੋਈ। ਜਦੋਂ ਭਾਈ ਸਾਹਿਬ ਜੀ ਨੇ ਇਸ ਤਰ੍ਹਾਂ ਦਾ ਸਰੂਪ ਤਿਆਰ ਕੀਤਾ ਤੇ ਉਸ ਵੇਲੇ ਦੇ ਜਿਹੜੇ ਸਿੰਘ ਸਨ ਉਹਨਾਂ ਦੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਤਰਤੀਬ ਗੁਰੂ ਅਰਜਨ ਦੇਵ ਸਾਹਿਬ ਨੇ ਬਣਾਈ ਹੈ ਜਾਂ ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਣਾਈ ਹੈ ਦਮਦਮਾ ਸਾਹਿਬ ਵਿਖੇ, ਉਸ ਤਰਤੀਬ ਨੂੰ ਹਿਲਾਉਣ ਦਾ ਹੱਕ ਕਿਸੇ ਸਿੱਖ ਨੂੰ ਨਹੀਂ ਹੈ। ਭਾਈ ਮਨੀ ਸਿੰਘ ਜੀ ਚਾਹੇ ਉਨ੍ਹਾਂ ਨੇ ਸਿੱਖਾਂ ਦੀ ਸਹੂਲਤ ਵਾਸਤੇ ਸਾਰਾ ਕੰਮ ਕੀਤਾ ਕਿ ਸਾਰੀ ਬਾਣੀ ਇੱਕ ਜਗ੍ਹਾ ਤੇ ਵੱਡੇ ਪਹਿਲੇ ਪਾਤਸ਼ਾਹ ਦੀ ਫਿਰ ਦੂਜੇ ਪਾਤਸ਼ਾਹ ਦੀ ਬਾਣੀ ਲੱਭਣ ਦਾ ਸੁਖਾਲਾ ਢੰਗ ਬਣਾ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਬਦਲ ਦਿੱਤੀ। ਅੱਜ ਭਾਈ ਮਨੀ ਸਿੰਘ ਜੀ ਨੇ ਤਰਤੀਬ ਬਦਲੀ ਹੈ। ਆਉਣ ਵਾਲੇ ਸਮੇਂ ਚ ਕੱਲ ਨੂੰ ਕੋਈ ਹੋਰ ਉੱਠੇਗਾ ਉਹ ਆਖੇਗਾ ਗੁਰੂ ਗ੍ਰੰਥ ਸਾਹਿਬ ਚ ਆਹ ਵੀ ਤਬਦੀਲੀ ਕਰ ਦਈਏ, ਆਹ ਵੀ ਤਬਦੀਲੀ ਕਰ ਦਈਏ। ਜਿਵੇਂ ਪਿੱਛੇ ਜੀ ਮੰਗਲਾਂ ਦਾ ਵੀ ਰੋਲਾ ਪਾਇਆ ਗਿਆ ਸੀ ਨਾ ਵੀ ਮੰਗਲ ਜਿਹੜੇ ਨੇ ਉਹ ਪਹਿਲਾਂ ਕਰ ਦਿੱਤੇ ਜਾਣ, ਪਰ ਪੰਥ ਨੇ ਆਖਿਆ ਜਿਵੇਂ ਹਨ ਉਸੇ ਤਰ੍ਹਾਂ ਹੀ ਰਹਿਣੇ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਨੂੰ ਜੇ ਭਾਈ ਮਨੀ ਸਿੰਘ ਜੀ ਨੇ ਹਿਲਾਇਆ ਤੇ ਸਿੱਖਾਂ ਨੇ ਆਖਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬੰਦ ਜੁਦੇ ਜੁਦੇ ਕੀਤੇ ਨੇ, ਜਿੱਥੇ ਜਿੱਥੇ ਗੁਰੂ ਸਾਹਿਬ ਦੀ ਬਾਣੀ ਸੀ ਉਹਨੂੰ ਚੁਣ ਕੇ ਪਹਿਲਾਂ ਇਕੱਠਾ ਕਰਕੇ ਰੱਖ ਦਿੱਤਾ। ਇਸ ਕਰਕੇ ਭਾਈ ਮਨੀ ਸਿੰਘ ਜੀ ਇਹਦੇ ਬਾਬਤ ਤੁਹਾਨੂੰ ਇਸ ਪ੍ਰਕਾਰ ਦਾ ਇਹ ਵਚਨ ਕੀਤਾ ਜਾਂਦਾ ਹੈ ਕਿ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜੁਦੇ ਜੁਦੇ ਕੀਤੇ ਨੇ, ਇੱਦਾਂ ਤੁਹਾਡੇ ਵੀ ਅੰਗ ਜੁਦੇ ਜੁਦੇ ਹੋਣਗੇ। ਇਹ ਵਚਨ ਖਾਲਸੇ ਨੇ ਕੀਤਾ ਕਿ ਬੰਦ ਬੰਦ ਤੁਜੈ ਤੁੜਾਏ, ਤੁਹਾਡੇ ਵੀ ਇਸੇ ਤਰ੍ਹਾਂ ਬੰਦ ਬੰਦ ਜੁਦਾ ਕੀਤੇ ਜਾਣਗੇ। ਇਹ ਵਚਨ ਸਿੰਘਾਂ ਨੇ ਇਸ ਕਰਕੇ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਇਹ ਸਿੱਖਾਂ ਨੂੰ ਹਦਾਇਤ ਹੋ ਜਾਏ कि जे भाई मनी सिंह जी भी जो गुरु घर के महान वजीर ने हैड ग्रंथी ने श्री हरिमंदर साहब के कलगीधर पातशाह के समकाली विद्वान ने और दसवें पातशाह की कृपा के पात्र ने और जिन्हों का परिवार शहीदों का परिवार है ये नसीहत दे दिती आने वाले समय में सिखा कि जे भाई मनी सिंह जी भी गुरु ग्रंथ साहब नाल छेड़छाड़ करते हैं तो बख्शे नहीं जाते ते जे तुहाडे विच आउण वाले समय च कोई गुरु ग्रंथ साहब दी बाणी नाल छेड़छाड़ करेगा तो वह भी नहीं बख्शिया जाएगा। इस करके ये हदायत कर दिती भाई मनी सिंह जी बाबत कि जिवें तुसीं गुरु ग्रंथ साहब जी दे अंग जुदा कीते ने इसे तरह होग बंद बंद तुझे तड़ाए पंथ ने खालसे ने सिखा ने वचन कर दिता कि भाई मनी सिंह जी तुहाडा भी बंद बंद जुदा जुदा होवेगा।
जो पे जिम श्री गुरु ग्रंथ साहब बंद बंद हिलाया तिम तुम बंद बंद होग कटाया।
जिवें तुसी गुरु ग्रंथ साहब जी महाराज जी का बंद बंद जुदा जुदा कीता है बंद बंद हिलाया है इसे तरह भाई मनी सिंह जी तुहाडा भी बंद बंद जुदा होवेगा तुहानू भी अपने शरीर दे बंद बंद जुदा कराने पैणगे।
सिख संगत इम दीनो श्राप
ये वचन खालसे ने भाई मनी सिंह जी दे बाबत कर दिता जो भाई मनी सिंह जी ने प्रवान किया।
मनी सिंह तो लागे ओ पाप
इस तरह भाई मनी सिंह जी नू अपनी क्योंकि गलती किसी भी व्यक्ति कोलो हो सकती है भाई मनी सिंह जी ने तो वैसे ज्ञानी सिंघां दी सहूलत वास्ते सारा काम कीता सी पर वो वखरियां पोथियां तैयार कर सकते सन पर उन्होंने गुरु ग्रंथ साहब का स्वरूप ही तैयार कर दिता सारा तरतीब ही सारी उस तरह बना दिती आने वाले समय में तरतीब जिहड़ी सी उस तरह प्रचलित हो जानी सी और जिहड़ी तरतीब गुरु साहब ने बनाई सी उहदे च वखरेवा पैदा हो जाना सी। इस करके सिखा ने इस गल नू खालसे ने इस गल नू प्रवान नहीं किया अज भी कोई सिख प्रवान नहीं कर सकता कि श्री गुरु ग्रंथ साहब जी की बाणी दे विच किसी प्रकार की कोई तब्दीली की जाए। रागमाला दे मुद्दे ते पसोड़ियां ने तेजा सिंह ने यत्न किया गुरु ग्रंथ साहब जी का स्वरूप रागमाला तो बिना छापण दा खालसे ने पंथ चो छेक दिता आख्या तू ऐसा काम नहीं कर सकता और रागमाला गुरु साहब की कृत गुरु ग्रंथ साहब दे विचों अज तुसी रागमाला कढ़ोगे कल नूं कोई आखेगा पट्टां दे सवैये वखरे कर दिओ गुरु ग्रंथ साहब दे विच गुरु की बाणी नहीं है तेरे कहणगे भगतां की बाणी गुरु की बाणी नहीं ये भी वखरी कर दिओ ये गल कदे भी प्रमाण नहीं की जाएगी। इस करके श्री गुरु ग्रंथ साहब जी महाराज जी नाल जे छेड़छाड़ भाई मनी सिंह जी ने की ते पंथ ने यह गल प्रवान नहीं की भावें भाई मनी सिंह जी पंथ की महान सत्कारत हस्ती ने उन्होंने भी कह दिता कि जिवें गुरु ग्रंथ साहब के बंद बंद जुदा जुदा हुए ने इसे तरह भाई मनी सिंह जी तुहाडे भी बंद बंद जुदा होणगे।
सिख संगत इम दीनो श्राप
ये श्राप भाई मनी सिंह जी नूं सिख संगत ने दिता
मनी सिंह तो लागो पाप
इस तरह भाई मनी सिंह जी नूं अपनी इस करनी का यह फल प्राप्त होया।
तब ही मनी सिंह यो सुन ले
भाई साहब भाई मनी सिंह जी ने जदों ये वचन सुनिया कि पंथ ने सिखा ने मेरे बाबत वचन किया है
सुनत बचन तुसी चिंता पई
ये सुन के भाई मनी सिंह जी दे हिरदे विच चिंता भी हुई कि मेरे कोलो वाकई ये गलती हुई है गुरु साहब की जिहड़ी बनाई तरतीब सी ओह मैनू नहीं सी बदलनी चाहीदी मैं गुरु साहब नालों कोई अधिक सियाणा हां। ये गल का एहसास होया भाई मनी सिंह जी नूं कि जिहड़ी तरतीब गुरु अर्जन देव साहब ने बनाई जां कलगीधर जी ने दमदमा साहब बनाई उह तरतीब नूं बदलण दा मेरा हक नहीं सी इस गल दी चिंता भाई मनी सिंह जी दे हिरदे विच होई।
संगत बचन तो काली नाए
भाई मनी सिंह जी ने भी सोचिया कि जिहड़ा बचन संगत ने कीता है खालसे ने कीता है ओ बचन भी खाली नहीं जाएगा।
सत बचन ए हम सिर आए
ए बचन सत करके मैनू हुण अपने सिर प्रवान करना पवेगा जो खालसे ने कीता जो भाई मनी सिंह जी खालसे नू बेनती करके बख्शा भी सकते सन पर भाई मनी सिंह जी ने आने वाले समय दे विच ए पूरने पौने सन कि जे कोई गुरु ग्रंथ साहब दे नाल छेड़छाड़ करेगा ते भाई मनी सिंह ही क्यों ना होवे ਉਹਨੂੰ ਵੀ ਪੰਥ ਦਾ ਸਰਾਪ ਸਹਿਣਾ ਪਵੇਗਾ। ਇਹ ਹਦਾਇਤ ਕਰਨ ਵਾਸਤੇ ਚਾਹੁੰਦੇ ਤੇ ਭਾਈ ਮਨੀ ਸਿੰਘ ਖਾਲਸੇ ਨੂੰ ਕਹਿ ਸਕਦੇ ਸੀ ਵੀ ਬਖਸ਼ ਲਓ, ਪਰ ਭਾਈ ਮਨੀ ਸਿੰਘ ਜੀ ਨੇ ਆਖਿਆ ਇਹ ਬਚਨ ਹੁਣ ਮੈਂ ਸੱਤ ਬਚਨ ਕਰਕੇ ਆਪਣੇ ਸਿਰ ਤੇ ਪ੍ਰਵਾਨ ਕਰਾਂਗਾ।
ਜੋੜ ਹੱਥ ਸੋ ਤੁਰਤ ਖਲੋਇਓ,
ਜਦੋਂ ਪੰਥ ਨੇ ਬਚਨ ਕੀਤਾ ਭਾਈ ਮਨੀ ਸਿੰਘ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਖਾਲਸੇ ਦੇ ਸਨਮੁਖ ਖਲੋ ਕੇ ਬੇਨਤੀ ਕੀਤੀ,
ਅਨਗ੍ਰਹ ਜੋ ਹਮਸੇ ਹੋਇਓ,
ਕਹਿਣ ਲੱਗੇ ਖਾਲਸਾ ਜੀ ਅਨਗ੍ਰਹ ਕਰੋ ਮੇਰੇ ਤੇ, ਕਿਰਪਾ ਕਰੋ ਜੇ ਮੇਰੇ ਕੋਲੋਂ ਇਹ ਗਲਤੀ ਬੜੀ ਵੱਡੀ ਗਲਤੀ ਹੋਈ, ਮੈਂ ਗੁਰੂ ਸਾਹਿਬ ਦੀ ਤਰਤੀਬ ਨੂੰ ਬਦਲਣ ਦਾ ਯਤਨ ਕੀਤਾ, ਜਿਹੜੀ ਤਰਤੀਬ ਗੁਰੂ ਅਰਜਨ ਸਾਹਿਬ ਨੇ ਬੰਨੀ ਮੈਂ ਉਹਨੂੰ ਬਦਲਣ ਦਾ ਯਤਨ ਕੀਤਾ, ਮੈਨੂੰ ਖਿਮਾ ਕਰ ਦਿਓ, ਮੈਨੂੰ ਮੁਆਫ ਕਰ ਦਿਓ ਖਾਲਸਾ ਜੀ।
ਗੁਰ ਸੰਗਤ ਸੰਗਤ ਗੁਰ ਆਹੇ, ਗੁਰ ਸੰਗਤ ਮੈਂ ਭੇਦ ਕਚ ਨਾਏ।
ਗੁਰੂ ਸੰਗਤ ਹੈ, ਸੰਗਤ ਗੁਰੂ ਹੈ, ਗੁਰੂ ਤੇ ਸੰਗਤ ਵਿਚ ਰੰਚਕ ਭਰ ਵੀ ਭੇਦ ਤੇ ਫਰਕ ਨਹੀਂ ਹੈ।
ਸੰਗਤ ਬਚਨ ਹਮੈ ਸਿਰ ਧਰਿਓ,
ਇਸ ਕਰਕੇ ਸੰਗਤ ਦਾ ਜੋ ਬਚਨ ਹੈ ਮੈਂ ਆਪਣੇ ਸਿਰ ਤੇ ਪ੍ਰਵਾਨ ਕਰਦਾ। ਜੋ ਬਚਨ ਸੰਗਤ ਨੇ ਕਰ ਦਿੱਤਾ ਉਹ ਗੁਰੂ ਨੇ ਕਰ ਦਿੱਤਾ, ਤੇ ਗੁਰੂ ਤੇ ਗੁਰੂ ਸੰਗਤ ਦਾ ਕੀਤਾ ਇਹ ਬਚਨ ਕੇ ਮੇਰੇ ਬੰਦ ਬੰਦ ਜੁਦਾ ਹੋਣਗੇ, ਮੈਂ ਇਹ ਆਪਣੇ ਸਿਰ ਤੇ ਪ੍ਰਵਾਨ ਕਰਦਾ ਹਾਂ।
ਸੋ ਮੈਂ ਚਾਹੀਏ ਅਬ ਵਰ ਕਰਿਓ,
ਪਰ ਖਾਲਸਾ ਜੀ ਮੈਂ ਹੁਣ ਤੁਹਾਡੇ ਕੋਲ ਇੱਕ ਵਰ ਚਾਹੁੰਦਾ ਹਾਂ। ਵੇਖੋ ਭਾਈ ਮਨੀ ਸਿੰਘ ਜੀ ਕਿਤਨੀ ਵਿਨਿਮਰਤਾ ਨਾਲ ਪੰਥ ਅੱਗੇ ਝੁੱਕ ਕੇ ਬੇਨਤੀ ਕਰ ਰਹੇ, ਕਹਿੰਦੇ ਖਾਲਸਾ ਜੀ ਮੈਂ ਆਪ ਜੀ ਦੇ ਚਰਣਾਂ ਦੇ ਵਿਚ ਬੇਨਤੀ ਕਰਕੇ ਆਪ ਜੀ ਪਾਸੋਂ ਇੱਕ ਵਰ ਚਾਹੁੰਦਾ ਕਿ ਮੈਨੂੰ ਇਹ ਵਰਦਾਨ ਦਿਓ।
ਮੇਰੀ ਸਿੱਖੀ ਸਾਬਤ ਰਹੇ, ਬੰਦ ਬੰਦ ਕਾਟਤ ਮੈਂ ਦੁੱਖ ਐ।
ਖਾਲਸਾ ਜੀ ਮੈਨੂੰ ਇਹ ਵਰ ਦਿਓ ਕਿ ਜਦੋਂ ਮੇਰਾ ਬੰਦ ਬੰਦ ਕੱਟਿਆ ਜਾਂਦਾ ਹੋਵੇ, ਉਸ ਵੇਲੇ ਉਸ ਬੰਦ ਬੰਦ ਕੱਟੇ ਜਾਣ ਦਾ ਮੈਨੂੰ ਕੋਈ ਦੁੱਖ ਨਾ ਹੋਵੇ, ਔਰ ਮੇਰੀ ਸਿੱਖੀ ਅੰਤਲੇ ਸਾਹ ਤੱਕ ਸਾਬਤ ਨਿਭ ਜਾਵੇ, ਇਹ ਵਰ ਦਿਓ। ਬੰਦ ਬੰਦ ਕਟਾਉਣ ਦਾ ਮੈਨੂੰ ਕੋਈ ਭੈ ਨਹੀਂ, ਬੰਦ ਬੰਦ ਕੱਟਿਆ ਜਾਵੇਗਾ, ਚਾਹੀਦਾ ਵੀ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਸਿੰਘਾਂ ਨੂੰ ਹਦਾਇਤ ਹੋ ਜਾਏ ਕਿ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਦੇ ਪ੍ਰਵਾਨ ਨਹੀਂ ਕੀਤੀ ਜਾਏਗੀ। ਇਹ ਆਉਣ ਵਾਲੇ ਸਮੇਂ ਵਿਚ ਸਿੱਖਾਂ ਵਾਸਤੇ ਹਦਾਇਤ ਬਣ ਜਾਏ, ਪਰ ਮੈਨੂੰ ਇਹ ਵਰ ਵੀ ਦਿਓ ਕਿ ਜਦੋਂ ਮੇਰਾ ਬੰਦ ਬੰਦ ਕੱਟਿਆ ਜਾਂਦਾ ਹੋਵੇ, ਉਸ ਵੇਲੇ ਮੈਂ ਸਿੱਖੀ ਤੋਂ ਨਾ ਡੋਲਾ, ਮੈਂ ਸਿੱਖੀ ਸਿਦਕ ਤੋਂ ਨਾ ਡੋਲਾ, ਮੇਰਾ ਸਿੱਖੀ ਸਿਦਕ ਅੰਤਲੇ ਸਾਹਾਂ ਤੱਕ ਨਿਭ ਜਾਵੇ। ਖਾਲਸਾ ਜੀ ਇਹ ਵਰ ਮੈਨੂੰ ਦਿਓ।
ਸਿੱਖੀ ਮੈਂ ਕਿਛ ਭੰਗ ਨਾ ਪਵੇ,
ਮੇਰੀ ਗੁਰੂ ਕੀ ਸਿੱਖੀ ਦੇ ਵਿਚ ਕਿਸੇ ਪ੍ਰਕਾਰ ਦਾ ਭੰਗ ਨਾ ਪਵੇ, ਗੁਰਸਿੱਖੀ ਦੇ ਵਿਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ।
ਇਹ ਸੀਸ ਤੋਂ ਕਨ ਸਿਰ ਭਵੇ,
ਮੇਰਾ ਇਹ ਸਰੀਰ ਮੇਰਾ ਇਹ ਸਿਰ ਤੁਰਕਾਂ ਦੇ ਸਿਰ ਦੇ ਉੱਤੇ ਲੇਖੇ ਲੱਗੇ, ਪਰ ਮੈਂ ਆਪਣੇ ਸਿੱਖੀ ਸਿਰਕ ਤੋਂ ਨਾ ਡੋਲਾ।
ਦੇਹ ਕੱਟਣ ਮੈਂ ਦੁੱਖ ਨਾ ਮਾਨੋ,
ਜਦੋਂ ਮੇਰੀ ਇਸ ਦੇਹ ਨੂੰ ਬੰਦ ਬੰਦ ਕਰਕੇ ਕੱਟਿਆ ਜਾਵੇ, ਉਸ ਵੇਲੇ ਮੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਆਵੇ, ਦੇਹ ਕੱਟਣ ਦਾ ਦੁੱਖ ਮੈਂ ਨਾ ਮੰਨਾ।
ਰਹਿ ਮੈਂ ਵੱਡ ਸੁੱਖ ਜਾਨੋ,
ਔਰ ਸਿੱਖੀ ਦੇ ਵਿਚ ਮੈਂ ਰਹਾਂ, ਔਰ ਸਿੱਖੀ ਦੇ ਸੁੱਖ ਨੂੰ ਸਭ ਤੋਂ ਵੱਡਾ ਸੁੱਖ ਜਾਣ ਕੇ ਉਸ ਸੁੱਖ ਨੂੰ ਮਾਣਦਾ ਰਹਾ।
ਹੇਰਾ ਦੇਹੀ ਕਿਸ ਕੀ ਬਾਪਰੇ, ਸਿੱਖੀ ਜੇ ਸਾਬਤ ਹੋਏ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਦੇਹੀ ਵਿਚਾਰੀ ਕੀ ਹੈ, ਇਹ ਤਾਂ ਖਤਮ ਹੋਣੀ ਹੈ, ਅੱਜ ਨਹੀਂ ਤਾਂ ਕੱਲ, ਇਹ ਤਾਂ ਸਰੀਰ ਤਾਂ ਤਿਆਗਣਾ ਹੀ ਹੈ। ਜੇ ਸਿੱਖ ਸਾਡਾ ਬੰਦ ਬੰਦ ਮੁਸਲਮਾਨ ਨਾਂ ਵੀ ਕੱਟਣਗੇ ਤੇ ਕੀ ਬਾਅਦ ਵਿਚ ਮੌਤ ਨਹੀਂ ਹੋਣੀ, ਤਾਂ ਹੋਣੀ ਹੈ। ਕਹਿੰਦੇ ਦੇਹੀ ਤਾਂ ਜਾਣੀ ਹੈ, ਪਰ ਅਸਲ ਗੱਲ ਤਾਂ ਇਹ ਹੈ ਵੀ ਸਿੱਖੀ ਅੰਤਲੇ ਸਾਹ ਤੱਕ ਸਾਬਤ ਨਿਭ ਜਾਵੇ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਗੱਲ ਤਾਂ ਇਹ ਮੇਰੇ ਹਿਰਦੇ ਚ ਵਸੇ, ਚਾਹੀਦੀ ਦਾਤ ਮੈਨੂੰ ਇਹ ਹੈ ਕਿ ਅੰਤਲੇ ਸਾਹ ਤੱਕ ਮੇਰੀ ਇਹ ਸਿੱਖੀ ਸਾਬਤ ਹੋ ਕੇ ਨਿਭ ਜਾਵੇ।
ਜੇ ਤੂੰ ਆਵਣ ਜਾਣੈ ਸਿੱਖੀ ਲੱਭੈ ਕਬ ਕੋਈ।
ਦੇਖੋ ਖਾਲਸਾ ਜੀ, ਗੁਰੂ ਕੀ ਸਿੱਖੀ ਇਸ ਦੇਹ ਨਾਲੋਂ ਵੀ ਪਵਿੱਤਰ ਹੈ, ਇਸ ਦੇਹ ਨਾਲੋਂ ਵੀ ਦੁਰਲਭ ਤੇ ਨਾਯਾਬ ਹੈ। ਭਾਈ ਸਾਹਿਬ ਕਹਿੰਦੇ ਦੇਹ ਤੇ ਆਵਣ ਜਾਣ ਵਾਲੀ ਹੈ, ਮੁੜ ਵੀ ਪ੍ਰਾਪਤ ਹੋ ਜਾਏਗੀ, ਦੇਹ ਤਾਂ ਫਿਰ ਵੀ ਮਿਲ ਜਾਏਗੀ, ਪਰ ਸਿੱਖੀ ਦੁਬਾਰਾ ਮਿਲਣੀ ਇਹ ਜ਼ਰੂਰੀ ਨਹੀਂ ਕਿ ਦੁਬਾਰਾ ਸਾਨੂੰ ਸਿੱਖੀ ਪ੍ਰਾਪਤ ਹੋ ਜਾਏ। ਵੇਖੋ ਅਕਸਰ ਕਿਹਾ ਜਾਂਦਾ ਨਾ ਕਿ ਮਾਨਸੀ ਸਰੀਰ ਹੱਥੋਂ ਨਿਕਲ ਗਿਆ ਤੇ ਮੁੜ ਨਹੀਂ ਮਿਲਣਾ। ਭਾਈ ਸਾਹਿਬ ਕਹਿੰਦੇ ਚਲੋ ਇਹ ਤਾਂ ਮਿਲ ਵੀ ਜਾਏਗਾ, ਭਾਵੇਂ 84 ਲੱਖ ਜੂਨੀਆਂ ਨੂੰ ਭੁਗਤਣ ਤੋਂ ਬਾਅਦ ਮਿਲ ਜਾਏ, ਪਰ ਗੁਰੂ ਕੀ ਸਿੱਖੀ ਇੱਕ ਵਾਰੀ ਹੱਥੋਂ ਛੁੱਟ ਗਈ ਇਹ ਦੁਬਾਰਾ ਨਹੀਂ ਮਿਲਣੀ, ਇਹ ਐਸੀ ਦੁਰਲਭ ਹੈ। ਇਸ ਕਰਕੇ ਖਾਲਸਾ ਜੀ ਮੈਨੂੰ ਇਹ ਵਰ ਦਿਓ ਮੇਰੀ ਸਿੱਖੀ ਅੰਤਲੇ ਸਾਹਾਂ ਤੱਕ ਨਿਭ ਜਾਵੇ।
ਸਿੱਖਣ ਤੋਂ ਮਨ ਲਏ
ਭਾਈ ਬਨੀ ਸਿੰਘ ਜੀ ਦੀ ਇਹ ਬੇਨਤੀ ਪੰਥ ਨੇ ਪ੍ਰਵਾਨ ਕੀਤੀ।
ਸਿੱਖਣ ਪੰਜਨ ਆਗਿਆ ਕਹੇ,
ਸਿੱਖਾਂ ਨੇ ਖਲੋ ਕੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਤੇ ਕਿਹਾ
ਸਿੱਖੀ ਸਾਬਤ ਸਿੱਖ ਕੀ ਰਹੇ।
ਭਾਈ ਮਨੀ ਸਿੰਘ ਜੀ ਦੀ ਅਰਦਾਸ ਕੀਤੀ, ਪੰਜ ਸਿੰਘਾਂ ਨੇ ਖਲੋ ਕੇ ਅਰਦਾਸ ਕੀਤੀ, ਆਖਿਆ ਬਾਜਾਂ ਵਾਲੇ ਪ੍ਰੀਤਮ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸਿੱਖੀ ਅੰਤਲੇ ਸਾਹਾਂ ਤੱਕ ਨਿਭ ਜਾਵੇ, ਐਸੀ ਕਿਰਪਾ ਭਾਈ ਮਨੀ ਸਿੰਘ ਜੀ ਤੇ ਕਰੋ।
ਬੋਲੇ ਸੋਨਿਆ ਸਿੱਖੀ
ਸਾਰੇ ਜੀਵਨ ਦੀ ਸੇਵਾ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜੇ ਗੁਰੂ ਸਾਹਿਬ ਦੇ ਚਰਨਾਂ ਚੋਂ ਗੁਰੂ ਪੰਥ ਦੇ ਚਰਨਾਂ ਚੋਂ ਕੁਝ ਮੰਗਿਆ। 12 ਭਰਾ ਭਾਈ ਮਨੀ ਸਿੰਘ ਦੇ ਸਨ, 11 ਸ਼ਹੀਦ ਨੇ, 10 ਪੁੱਤਰ ਦੇ ਭਾਈ ਮਨੀ ਸਿੰਘ ਜੀ ਦੇ 2 ਵਿਆਹ ਸਨ। ਪਹਿਲਾਂ ਮਾਤਾ ਸੀ ਮਾਤਾ ਸੀਤਾ ਬਾਈ, ਉਹਦੀ ਕੁੱਖ ਤੋਂ 7 ਪੁੱਤਰਾਂ ਨੇ ਜਨਮ ਲਿਆ, ਦੂਸਰੇ ਵਿਆਹ ਚੋਂ 3 ਪੁੱਤਰਾਂ ਨੇ ਜਨਮ ਲਿਆ, ਜਿਹਦੇ ਵਿੱਚੋਂ ਤਕਰੀਬਨ 8 ਪੁੱਤਰ ਜਿਹੜੇ ਸਨ ਉਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦੇ ਨਾਲ ਸ਼ਹੀਦ ਹੋਏ, ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਚ ਉਬਾਲਿਆ ਗਿਆ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਜੀ ਦੇ 2 ਪੁੱਤਰ, ਇੱਕ ਭਾਈ ਗੁਰਬਖਸ਼ ਸਿੰਘ ਤੇ ਦੂਸਰੇ ਦਾ ਨਾਂ ਸੀ ਭਾਈ ਚਿੱਤਰ ਸਿੰਘ। ਜਦੋਂ ਸਨ ਅੱਗੇ ਜਿਹੜੀ ਸ਼ਹੀਦੀ ਆ ਰਹੀ ਭਾਈ ਸਾਹਿਬ ਦੀ, 1734 ਵਿੱਚ ਭਾਈ ਸਾਹਿਬ ਨੂੰ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਗਿਆ, ਬੰਦ ਬੰਦ ਕੱਟ ਕੇ ਭਾਈ ਸਾਹਿਬ ਦੇ ਨਾਲ ਉਹਨਾਂ ਦੇ 2 ਪੁੱਤਰ ਵੀ ਸ਼ਹੀਦ ਕੀਤੇ ਗਏ ਚਰਖੜੀਆਂ ਤੇ ਚਾੜ ਕੇ ਭਾਈ ਮਨੀ ਸਿੰਘ ਜੀ ਦੇ। ਏਡਾ ਵੱਡਾ ਰੁਤਬਾ ਔਰ ਇੰਨੀ ਵੱਡੀ ਮਹਾਨ ਸੇਵਾ, ਫਿਰ ਦਸਵੇਂ ਪਾਤਸ਼ਾਹ ਦੀ ਸਾਰੀ ਬਾਣੀ ਨੂੰ ਇਕੱਠਾ ਕਰਕੇ ਦਸਮ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ, ਇਤਨੀ ਭਾਰੀ ਸੇਵਾ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਚੋਂ, ਗੁਰੂ ਪੰਥ ਦੇ ਚਰਨਾਂ ਚੋਂ ਅਗਰ ਕੋਈ ਮੰਗ ਮੰਗੀ ਹੈ ਕਿ ਮੈਨੂੰ ਕੀ ਚਾਹੀਦਾ, ਇਤਨੀ ਘਾਲਣਾ ਘਾਲਕ 90 ਸਾਲ ਦੀ ਆਯੂ ਹੈ ਤੇ ਮੰਗ ਕੀ ਮੰਗ ਰਹੇ ਨੇ ਕਿ ਮੇਰੀ ਸਿੱਖੀ ਅੰਤਲੇ ਸਾਹਾਂ ਤੱਕ ਨਿਭ ਜਾਵੇ, ਹੋਰ ਕੁਝ ਨਹੀਂ ਚਾਹੀਦਾ, ਸਿੱਖੀ ਨਿਭ ਜਾਏ ਅੰਤਲੇ ਸਾਹਾਂ ਤੱਕ। ਕੋਈ ਪਦਾਰਥ ਨਹੀਂ ਮੰਗਿਆ, ਕੋਈ ਦੁਨਿਆਵੀ ਸੁੱਖ ਨਹੀਂ ਮੰਗਿਆ, ਇੰਨੀਆਂ ਵੱਡੀਆਂ ਕੁਰਬਾਨੀਆਂ ਭਾਈ ਸਾਹਿਬ ਦੇ ਹੁੰਦਿਆਂ ਉਹਨਾਂ ਦੇ 8 ਪੁੱਤਰ ਸ਼ਹੀਦ ਹੋ ਚੁੱਕੇ ਨੇ, 2 ਪੁੱਤਰ ਕੋਲ ਨੇ, ਉਹਨਾਂ ਨੇ ਵੀ ਸ਼ਹੀਦੀ ਪਾਣੀ ਹੈ ਤੇ ਫਿਰ ਵੀ ਮੰਗ ਇਹ ਮੰਗ ਰਹੇ ਨੇ ਇਹ ਖਾਲਸਾ ਜੀ ਮੇਰੀ ਅਰਦਾਸ ਕਰੋ ਮੇਰੀ ਸਿੱਖੀ ਨਿਭ ਜਾਏ। ਤੇ ਵਾਕਈ ਫਿਰ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਭਾਈ ਮਨੀ ਸਿੰਘ ਦੀ ਭਾਵਨਾ ਪੂਰੀ ਕਰਨ ਲਈ ਕਿ ਮਹਾਰਾਜ ਗੁਰੂ ਕਲਗੀਧਰ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸਿੱਖੀ ਅੰਤਲੇ ਸਾਹਾਂ ਤੱਕ ਨਿਭ ਜਾਵੇ।
ਕਰ ਅਰਦਾਸ ਸਿੱਖਣ ਦੀ ਕਹੈ,
ਇਹ ਅਰਦਾਸ ਸਿੱਖਾਂ ਨੇ ਕਰਕੇ ਕਹਿ ਦਿੱਤਾ
ਸਿੱਖੀ ਸਾਬਤ ਸਿੱਖ ਕੀ ਰਹਿ,
ਕਲਗੀਧਰ ਪਾਤਸ਼ਾਹ ਤੁਹਾਡੇ ਇਸ ਸਿੱਖ ਭਾਈ ਮਨੀ ਸਿੰਘ ਦੀ ਸਿੱਖੀ ਸਾਬਤ ਰਹੇ,
ਦੋਹੇਰਾ ਇਉਂ ਸਿੱਖਣ ਦੇਈ ਅਰਦਾਸ ਕਰ ਤੋ ਪਏ ਕੰਮ ਸਿੱਖ ਰਾਤ।
ਪੰਜ ਸਿੰਘਾਂ ਨੇ ਤੇ ਸਾਰੇ ਪੰਥ ਨੇ ਰਲ ਕੇ ਭਾਈ ਮਨੀ ਸਿੰਘ ਜੀ ਦੀ ਅਰਦਾਸ ਕੀਤੀ, ਜਿਸ ਨਾਲ ਭਾਈ ਮਨੀ ਸਿੰਘ ਜੀ ਦਾ ਇਹ ਕਾਰਜ ਰਾਸ ਹੋਇਆ।
ਤੋ ਫਿਰ ਮਨ ਮਨੀ ਸਿੰਘ ਕੇ ਵੈਸੋ ਭਯੋ ਹੁਲਾਸ,
ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਟਾਉਣ ਦੀ ਚਿੰਤਾ ਨਹੀਂ ਰਹੀ, ਹੁਣ ਮਨ ਚ ਫਿਰ ਉਸੇ ਤਰ੍ਹਾਂ ਹੁਲਾਸ ਪੈਦਾ ਹੋ ਗਿਆ ਇਹ ਮੇਰੀ ਸਿੱਖੀ ਤਾਂ ਅੰਤਲੇ ਸਾਹਾਂ ਤੱਕ ਨਿਭੇਗੀ ਤੇ ਨਾਲ ਸ਼ਹੀਦ ਦਾ ਰੁਤਬਾ ਪ੍ਰਾਪਤ ਹੋਵੇਗਾ।
ਕਈ ਬਰਸ ਬੀਤਤ ਪਏ ਸਮਾਂ ਪਹੁੰਚਿਓ ਆਏ।
ਬਚਨ ਭਾਈ ਮਨੀ ਸਿੰਘ ਜੀ ਦੇ ਬਾਬਤ ਕਈ ਸਾਲ ਪਹਿਲਾਂ ਹੋ ਚੁੱਕਾ ਸੀ, ਪਰ ਉਹ ਬਚਨ ਪੂਰਾ ਹੋਣਾ ਸੀ ਜੋ ਪੰਥ ਦਾ ਹੋਇਆ ਹੋਇਆ ਸੀ, ਉਹ ਬਚਨ ਪੂਰਾ ਹੋਣ ਦਾ ਸਮਾਂ ਆਖਿਰਕਾਰ ਪਹੁੰਚ ਗਿਆ।
ਮੇਲਾ ਦਿਵਾਲੀ ਕੋ ਲਗਿਓ ਤੁਰਕਨ ਤੇ ਅਖਵਾਏ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਖਿਆ ਕਿ ਖਾਲਸੇ ਨੇ ਕਿਤਨੇ ਸਾਲ ਬਰਸ ਹੋ ਗਏ, ਦਿਵਾਲੀ ਦਾ ਜੋੜ ਮੇਲਾ ਖੁੱਲ ਕੇ ਨਹੀਂ ਮਨਾਇਆ ਸਾਰੀ ਸੰਗਤ ਨੇ। ਭਾਈ ਮਨੀ ਸਿੰਘ ਜੀ ਲਾਹੌਰ ਗਏ, ਸੂਬੇ ਲਾਹੌਰ ਦੇ ਨਾਲ ਜਾ ਕੇ ਉਥੋਂ ਦੇ ਭਾਈ ਸੁਬੇਗ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਗੱਲਬਾਤ ਕੀਤੀ ਕਿ ਅਸੀਂ ਦਿਵਾਲੀ ਦਾ ਜੋੜ ਮੇਲਾ ਸ੍ਰੀ ਦਰਬਾਰ ਸਾਹਿਬ ਲਾਉਣਾ ਚਾਹੁੰਦੇ ਹਾਂ। ਉਹਨੇ ਆਖਿਆ ਕਿ 10,000 ਰੁਪਈਆ ਲਵਾਂਗਾ, 10 ਦਿਨਾਂ ਦਾ ਮੇਲਾ ਤੁਸੀਂ ਲਾ ਸਕਦੇ, ਇਕ ਦਿਨ ਦਾ ਮੇਲਾ ਉਹਦਾ 1,000 ਰੁਪਈਆ ਉਹ ਮੈਂ ਤੁਹਾਡੇ ਕੋਲੋਂ ਲਵਾਂਗਾ। ਤੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ 10 ਦਿਨਾਂ ਦਾ ਉਹ ਜੋੜ ਮੇਲਾ ਲਾਉਣ ਵਾਸਤੇ 10,000 ਰੁਪਈਆ ਦੇਣਾ ਮੁਕਰਰ ਕਰ ਦਿੱਤਾ ਕਿ ਟਕੇ ਟੈਕਸ ਤੁਹਾਨੂੰ ਉਤਾਰਾਂਗੇ, ਔਰ ਸੰਗਤਾਂ ਨੂੰ ਚਿੱਠੀਆਂ ਭੇਜ ਦਿੱਤੀਆਂ ਕਿ ਸੰਗਤ ਜੀ ਦਿਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਸਾਰਾ ਪੰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠਾ ਹੋਵੇ।
ਦਿਵਾਲੀ ਕੋਥੋਂ ਮੇਲਾ ਲਾਇਆ ਤੁਰਕਨ ਨੇ ਤੋ ਟਕਾ ਚੁਕਾਇਆ।
ਦਿਵਾਲੀ ਦਾ ਜੋੜ ਮੇਲਾ ਲਾਉਣ ਵਾਸਤੇ ਭਾਈ ਬਨੀ ਸਿੰਘ ਜੀ ਨੇ ਉਦਮ ਕੀਤਾ ਔਰ ਤੁਰਕਾਂ ਨੇ ਜਿਹੜੇ ਸਾਨੂੰ ਟਕੇ ਮੁਕਰਰ ਕੀਤੇ।
10,000 ਰੁਪਇਆ ਠਹਿਰਾਇਆ ਟਕਨ ਖਾਤਰ ਤਿੰਨ ਦਰੋਗਾ ਬਾਇਆ।
10,000 ਰੁਪਇਆ ਟਕਾ ਉਹਨਾਂ ਨੇ ਮੁਕਰਰ ਕਰ ਦਿੱਤਾ ਕਿ 10,000 ਟਕਾ ਅਸੀਂ ਤੁਹਾਡੇ ਕੋਲੋਂ ਲੈਣਾ। ਉਹਦੇ ਵਾਸਤੇ ਉਹਨਾਂ ਨੇ ਆਪਣਾ ਇੱਕ ਦਰੋਗਾ ਵੀ ਬਿਠਾ ਦਿੱਤਾ ਜਿਹੜਾ ਮੇਲੇ ਦੀ ਨਿਗਰਾਨੀ ਰੱਖੇਗਾ ਔਰ ਮੇਲੇ ਦੇ ਵਿਚ ਆਈ ਹੋਈ ਸਾਰੀ ਸੰਗਤ ਦਾ ਬੰਦੋਬਸਤ ਕਰੇਗਾ।
ਨਵਾਬ ਕਹਿਓ ਤੁਮ ਮਤ ਚਿਤ ਡਰੋ।
ਨਵਾਬ ਕਪੂਰ ਸਿੰਘ ਜੀ ਉਸ ਵੇਲੇ ਪੰਥ ਦੇ ਜਥੇਦਾਰ ਸਨ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਆਪਣੇ ਚਿੱਤ ਵਿਚ ਮਤ ਪੈ ਰੱਖੋ।
10 ਦਿਨ ਮੇਲਾ ਅਬ ਤੁਮ ਭਰੋ।
10 ਦਿਨਾਂ ਦਾ ਜੋੜ ਮੇਲਾ ਜਿਹੜਾ ਹੈ ਉਹ ਤੁਸੀਂ ਲਾ ਲਵੋ।
ਸਭੀ ਖਾਲਸੇ ਚਿੱਠੇ ਫੇਰਾਏ।
ਸਾਰੇ ਖਾਲਸੇ ਵਿਚ ਚਿੱਠੇ ਭੇਜ ਦਿੱਤੇ, ਹੁਕਮਨਾਮੇ ਭੇਜ ਦਿੱਤੇ ਦਿਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ।
ਅੰਮ੍ਰਿਤਸਰ ਡੇਰੇ ਲਾਏ।
ਕਾਫੀ ਸੰਗਤ ਵਿਚੋਂ ਆ ਵੀ ਗਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਸੰਗਤ ਆਉਣੀ ਸ਼ੁਰੂ ਹੋ ਗਈ।
ਸਭ ਨਵਾਬ ਕੰਨ ਲੱਖੂ ਪਾਏ।
ਉਧਰ ਜਿਹੜਾ ਲੱਖੂ ਸੀ ਲਖਪਤ ਰਾਏ, ਇਹ ਪੰਥ ਦਾ ਬੜਾ ਵੱਡਾ ਦੁਸ਼ਮਣ ਹੋਇਆ। ਲਖਪਤ ਰਾਏ ਹਿੰਦੂ ਸੀ, ਇਹਦਾ ਭਰਾ ਜਸਪਤ ਰਾਏ ਸਿੱਘਾਂ ਨੇ ਮਾਰਿਆ ਸੀ। ਇਹਦੇ ਮਨ ਦੇ ਵਿਚ ਬੜਾ ਵੈਰ ਸੀ, ਜਿਹੜਾ ਛੋਟਾ ਘੱਲੂ ਘਾਰੇ ਵਿਚ ਨੁਕਸਾਨ ਹੋਇਆ ਸਿੰਘਾਂ ਦਾ, ਉਹ ਲੱਖੂ ਨੇ ਕੀਤਾ। ਇਹ ਖਾਲਸੇ ਦੇ ਨਾਲ ਬੜਾ ਵਿਰੋਧ ਰੱਖਦਾ ਸੀ, ਇਹਦੇ ਸੂਬੇ ਲਾਹੌਰ ਦੇ ਕੰਨ ਭਰ ਦਿੱਤੇ ਲੱਖੂ ਨੇ।
ਸਿੰਘ ਜਾਤ ਫਿਰ ਕਰੈ ਦੰਗਾਈ।
ਇਹਦੇ ਕੰਨ ਭਰ ਦਿੱਤੇ ਕਿ ਸਾਰੇ ਸਿੰਘ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਗੇ, ਸਾਰਾ ਪੰਥ ਇਕੱਠਾ ਹੋਵੇਗਾ, ਤੂੰ ਮੈਨੂੰ ਫੌਜ ਦੇ ਦੇ। ਇਹ ਸਿੰਘ ਜਾਤ ਇਹੋ ਜਿਹਨਾਂ ਨੇ ਦੰਗਾ ਕਰਨਾ, ਲੜਾਈ ਕਰਨੀ ਹੈ, ਇਹ ਸਾਰੇ ਅੰਮ੍ਰਿਤਸਰ ਆਉਣਗੇ ਇਕੱਠੇ, ਇਹਨਾਂ ਨੂੰ ਘੇਰ ਕੇ ਉੱਥੇ ਹੀ ਖਤਮ ਕਰ ਦਿਆਂਗੇ, ਉੱਥੇ ਇਹਨਾਂ ਨੂੰ ਖਤਮ ਕਰਕੇ ਮਾਰ ਦਿਆਂਗੇ।
ਨਵਾਬ ਨੇ ਫੌਜ ਚੜਾਈ।
ਇਹ ਸੁਣ ਕੇ ਸੂਬੇ ਲਾਹੌਰ ਨੇ ਲਖਪਤ ਰਾਏ ਦੇ ਨਾਲ ਫੌਜ ਭੇਜ ਦਿੱਤੀ ਤੇ ਜਿੱਥੇ ਰਾਮ ਤੀਰਥ ਜਗ੍ਹਾ ਹੈ ਰਾਮ ਤੀਰਥ ਦਾ, ਉੱਥੇ ਆ ਕੇ ਲਖਪਤ ਰਾਏ ਫੌਜ ਲੈ ਕੇ ਬੈਠ ਗਿਆ ਕਿ ਜਦੋਂ ਸਾਰੇ ਸਿੰਘ ਆ ਜਾਣਗੇ। ਫੌਜ ਵੀ ਲਾਇਆ ਬਹੁਤ ਜ਼ਿਆਦਾ। ਉਧਰ ਭਾਈ ਮਨੀ ਸਿੰਘ ਜੀ ਨੇ ਪੁੱਛਿਆ ਕਿ ਇੰਨੀ ਫੌਜ ਦਾ ਕੀ ਮਤਲਬ। ਕਹਿੰਦੇ ਜੀ ਮੇਲੇ ਦੇ ਪ੍ਰਬੰਧ ਵਾਸਤੇ ਆਈ। ਭਾਈ ਸਾਹਿਬ ਨੇ ਆਖਿਆ ਕਿ ਮੇਲੇ ਦੇ ਪ੍ਰਬੰਧ ਵਾਸਤੇ ਤਾਂ ਥੋੜੀ ਜੀ ਫੌਜ ਬਹੁਤ ਹੁੰਦੀ ਹੈ, ਪਰ ਇੱਥੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਫੌਜ ਲਿਆਏ ਹੋ। ਭਾਈ ਸਾਹਿਬ ਜੀ ਸਮਝ ਗਏ ਕਿ ਇਹਨਾਂ ਦੇ ਨੀਅਤ ਵਿਚ ਖੋਟ ਆ ਗਈ ਹੈ, ਇਹ ਸਿੰਘਾਂ ਦਾ ਨੁਕਸਾਨ ਕਰਨਗੇ, ਸੰਗਤ ਆਉਣੀ ਹੈ ਆਮ ਜਿਹੜੀ ਸੰਗਤ ਘਰਾਂ ਵਿਚੋਂ ਆਉਣੀ, ਉਹਨਾਂ ਦਾ ਵੀ ਨੁਕਸਾਨ ਹੋਵੇਗਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਸੇ ਵੇਲੇ ਇਨ੍ਹਾਂ ਦੀ ਕੂਟਨੀਤੀ ਨੂੰ ਸਮਝ ਲਿਆ।
ਤਬ ਨਵਾਬ ਨੇ ਫੌਜ ਚੜਾਈ।
ਨਵਾਬ ਨੇ ਫੌਜ ਚੜਾ ਦਿੱਤੀ ਲਖਪਤ ਰਾਏ ਨਾਲ।
ਦੀਵਾਨ ਲਖੂ ਕੇ ਗੈਲੇ ਲਾਏ।
ਦੀਵਾਨ ਜਿਹੜਾ ਲਖਪਤ ਰਾਏ ਸੀ ਇਹਦੇ ਨਾਲ ਫੌਜ ਚੜਾ ਕੇ ਭੇਜ ਦਿੱਤੀ ਸ੍ਰੀ ਅੰਮ੍ਰਿਤਸਰ ਸਾਹਿਬ।
ਤਬ ਲਖੂ ਕੋ ਖਾਨੇ ਕਹਿਓ।
ਲੱਖੂ ਨੂੰ ਉਸ ਵੇਲੇ ਖਾਨ ਨੇ ਸੂਬੇ ਲਾਹੌਰ ਨੇ ਕਿਹਾ
ਰਾਮ ਤੀਰਥ ਜਾਏ ਡੇਰਾ ਲਿਓ।
ਕਹਿੰਦੇ ਜਾ ਕੇ ਤੂੰ ਰਾਮ ਤੀਰਥ ਤੇ ਮੇਲਾ ਡੇਰਾ ਕਰ, ਉਥੇ ਜਾ ਕੇ ਸਾਰੀ ਫੌਜ ਦਾ ਡੇਰਾ ਕਰ।
ਬਿਨ ਉਨ ਛੇੜਨ ਸਿੰਘ ਨਾ ਛੇੜਿਓ।
ਕਹਿਣ ਲੱਗਾ ਕਿ ਤੂੰ ਪਹਿਲਾਂ ਆਰਾਮ ਨਾਲ ਉੱਥੇ ਬਹਿ ਜਾਣਾ, ਪਹਿਲਾਂ ਨੀ ਛੇੜਾ ਛੇੜਨਾ, ਪਹਿਲਾਂ ਕਿਸੇ ਪ੍ਰਕਾਰ ਦੀ ਕੋਈ ਛੇੜ ਨਹੀਂ ਕਰਨੀ।
ਫੌਜ ਪੜੀ ਤੇ ਰਹੋਗੋ ਦਬਿਓ।
ਜੇ ਫੌਜ ਆ ਕੇ ਤੇਰੀ ਹੋਵੇਗੀ ਉੱਥੇ, ਤੇਰੀ ਫੌਜ ਨੂੰ ਵੇਖ ਕੇ ਸਿੰਘ ਆਪੇ ਦੱਬ ਕੇ ਰਹਿਣਗੇ।
ਰੋਗ ਨਾ ਕਹੋ ਤੱਦੀ ਵਾਏ।
ਉਸ ਵੇਲੇ ਕੋਈ ਕਿਸੇ ਪ੍ਰਕਾਰ ਦੀ ਤੱਦੀ ਵਾਏ ਨਹੀਂ ਕਰੇਗਾ, ਭਾਵ ਕੋਈ ਵਧੀਕੀ ਨਹੀਂ ਕਰੇਗਾ।
ਕਰ ਦਿਓ ਲੱਖੂ ਸਮਝਾਏ।
ਲੱਖੂ ਨੂੰ ਇਸ ਤਰ੍ਹਾਂ ਸਮਝਾ ਕੇ ਸੂਬੇ ਲਾਹੌਰ ਦੇ ਭੇਜਿਆ ਕਿ ਜਦੋਂ ਸਿੰਘਾਂ ਨੂੰ ਪੂਰਾ ਭਰੋਸਾ ਬੱਝ ਜੇ ਕਿ ਤੂੰ ਉਨ੍ਹਾਂ ਤੇ ਹਮਲਾ ਨਹੀਂ ਕਰਨਾ, ਫੇਰ ਉਨ੍ਹਾਂ ਤੇ ਹਮਲਾ ਬੋਲ ਸਕਦਾ।
ਹੁਣ ਹਾਰ ਸਗਵਾਂ ਬਣੀ ਆਏ, ਕੌਣ ਸਕੇ ਪੰਥ ਬਚਨ ਟਲਾਏ।
ਖਾਲਸਾ ਜੀ ਸਗੋਂ ਹੋਣੀ ਸੀ ਜਿਹੜੀ ਉਹ ਵਰਤਣੀ ਸੀ। ਪੰਥ ਨੇ ਜਿਹੜਾ ਬਚਨ ਕੀਤਾ ਸੀ ਭਾਈ ਮਨੀ ਸਿੰਘ ਜੀ ਦੇ ਬਾਬਤ ਕਿ ਤੁਹਾਡੇ ਬੰਧ ਬੰਧ ਜੁਦਾ ਹੋਣਗੇ, ਉਹ ਬਚਨ ਵੀ ਤਾਂ ਪੂਰਾ ਹੋਣਾ ਸੀ। ਹੁਣ ਪੰਥ ਦਾ ਕੀਤਾ ਬਚਨ ਕਦੇ ਅਧੂਰਾ ਨਹੀਂ ਹੋ ਸਕਦਾ। ਜਿਹੜਾ ਬਚਨ ਪੰਥ ਨੇ ਕਰ ਦਿੱਤਾ ਉਹ ਪ੍ਰਵਾਨ ਹੀ ਹੋਣਾ ਹੈ।
ਦੋਹੇਰਾ ਜੋ ਵੱਲੋਂ ਫੋਜੈ ਜਬ ਜੁਣੈ ਸੁੱਖ ਕਾ ਤਬ ਹੋਏ।
ਭਾਈ ਮਨੀ ਸਿੰਘ ਜੀ ਨੇ ਵਿਚਾਰ ਕੀਤੀ ਕਿ ਉਧਰ ਤੁਰਕਾਂ ਦੀ ਫੌਜ ਆ ਗਈ, ਉਧਰ ਜੇ ਖਾਲਸਾ ਵੀ ਆ ਗਿਆ, ਇੱਥੇ ਦੀਵਾਲੀ ਦਾ ਜੋੜ ਮੇਲਾ ਮਨਾਉਂਦਿਆਂ ਮਨਾਉਂਦਿਆਂ ਖਾਨਾ ਜੰਗੀ ਦਾ ਮਾਹੌਲ ਬਣ ਜਾਣਾ, ਇੱਥੇ ਤਾਂ ਯੁੱਧ ਹੋ ਜਾਏਗਾ, ਸਿੰਘਾਂ ਦਾ ਵੀ ਨੁਕਸਾਨ ਹੋਵੇਗਾ, ਸੰਗਤ ਦਾ ਵੀ ਨੁਕਸਾਨ ਹੋਵੇਗਾ। ਕਿਉਂਕਿ ਜੇ ਦੋਹਾਂ ਪਾਸੇ ਫੌਜ, ਉਧਰ ਤੁਰਕਾਂ ਦੀ ਫੌਜ ਆ ਉਤਰੀ ਸੀ ਲਖਪਤ ਰਾਏ ਨਾਲ ਰਾਮ ਤੀਰਥ ਦੇ, ਤੇ ਇਧਰ ਸਿੰਘ ਵੀ ਜੇ ਆ ਜਾਂਦੇ ਤੇ ਲੜਾਈ ਹੋਣ ਦੇ ਆਸਾਰ ਪੂਰੇ ਸਨ, ਜੰਗ ਹੋਣ ਦੇ ਆਸਾਰ ਪੂਰੇ ਸਨ। ਭਾਈ ਮਨੀ ਸਿੰਘ ਜੀ ਬੜੀ ਦੂਰ ਅੰਦੇਸ਼ੀ ਸੋਚ ਦੇ ਵਿਚਾਰ ਦੇ ਮਾਲਕ ਸਨ। ਉਹਨਾਂ ਨੇ ਵਿਚਾਰ ਕੀਤੀ ਕਿ ਇਹ ਗੱਲ ਸਹੀ ਨਹੀਂ।
ਸਮੋ ਮਨੀ ਸਿੰਘ ਆਪ ਜੋ ਖਾਨ ਅਕਲ ਦੇਈ ਖੋਏ।
ਭਾਈ ਮਨੀ ਸਿੰਘ ਜੀ ਦਾ ਜਿਹੜਾ ਸਮਾਂ ਸੀ ਉਹ ਵੀ ਆ ਪਹੁੰਚਿਆ ਸ਼ਹੀਦੀ ਦਾ, ਇਸ ਕਰਕੇ ਉਧਰ ਖਾਨ ਦੀ ਜਿਹੜੀ ਅਕਲ ਤੇ ਪਰਦਾ ਪੈ ਗਿਆ। ਉਹਨੇ ਫੌਜ ਭੇਜ ਦਿੱਤੀ ਤੁਰਕਾਂ ਦੀ ਆਪਣੇ ਲਖਪਤ ਰਾਏ ਦੇ ਨਾਲ ਮੇਲੇ ਦੇ ਪ੍ਰਬੰਧ ਵਾਸਤੇ, ਹੁਣ ਖਾਲਸਾ ਵੀ ਆ ਜਾਏ ਉਧਰ ਤੁਰਕ ਵੀ ਹੋਣ, ਤੇ ਫਿਰ ਬਰੂਦ ਤੇ ਅੱਗ ਦੋਵੇਂ ਇੱਕ ਜਗ੍ਹਾ ਤੇ ਕਿਵੇਂ ਇਕੱਠੇ ਰਹਿ ਸਕਦੇ ਸਨ? ਫਿਰ ਤਾਂ ਸੁਭਾਵਕ ਸੀ ਉੱਥੇ ਪੜਾਕਾ ਪੈਣਾ ਸੀ, ਫਿਰ ਤਾਂ ਉੱਥੇ ਲੜਾਈ ਦੇ ਆਸਾਰ ਬਣਨੇ ਸਨ।
ਨਵਾਬ ਅਕਲਿਓ ਗਈ ਵਿਕਾਏ।
ਨਵਾਬ ਦੀ ਏਦਾਂ ਅਕਲ ਤੇ ਪੜਦਾ ਪੈ ਗਿਆ।
ਬਰੂਦ ਅਗਨ ਸੋਚ ਹੈ ਮਿਲਾਏ।
ਬਰੂਦ ਤੇ ਅੱਗ ਨੂੰ ਇਕੱਠਾ ਰੱਖਣਾ ਚਾਹੁੰਦਾ ਵੀ ਮੇਲੇ ਦੇ ਪ੍ਰਬੰਧ ਵਾਸਤੇ ਮੈਂ ਤੁਰਕਾਂ ਦੀ ਫੌਜ ਭੇਜੀ, ਹੁਣ ਸਿੰਘਾਂ ਦੇ ਪ੍ਰਬੰਧ ਵਾਸਤੇ ਤੁਰਕ ਆਉਣਗੇ। ਇਹ ਗੱਲ ਕਿਤੇ ਸਿੰਘਾਂ ਨੂੰ ਬਰਦਾਸ਼ਤ ਹੋਣੀ ਸੀ।
ਸ਼ਾਹ ਦੋਏ ਉਹ ਮਸਤ ਸਿੰਘ ਦੋਏ ਹੋਏ ਕਤਲ ਕਬ ਸੁਕੋਏ।
ਖਾਲਸਾ ਜੀ, ਦੋ ਬਾਦਸ਼ਾਹ ਇਕੱਠੇ ਇੱਕ ਦੇਸ਼ ਵਿੱਚ ਰਾਜ ਨਹੀਂ ਕਰ ਸਕਦੇ, ਦੋ ਮਸਤ ਸਿੰਘ ਸ਼ੇਰ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਤੁਰਕ ਔਰ ਸਿੰਘ, ਜਦੋਂ ਉਨ੍ਹਾਂ ਦੀ ਫੌਜ ਤੁਰਕਾਂ ਦੀ ਵੀ ਉਧਰੋਂ ਇਕੱਠੀ ਹੋ ਜਾਏ, ਉਧਰੋਂ ਸਿੰਘਾਂ ਦੀ, ਤੇ ਇੱਕ ਜਗ੍ਹਾ ਤੇ ਕਿਵੇਂ ਇਕੱਠੇ ਰਹਿ ਸਕਦੇ ਸੀ ਅੰਮ੍ਰਿਤਸਰ ਸਾਹਿਬ? ਜਿਵੇਂ ਦੋ ਮਸਤੇ ਸ਼ੇਰ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ, ਜਿਵੇਂ ਦੋ ਮਸਤ ਬਾਦਸ਼ਾਹ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਤੁਰਕਾਂ ਦੀ ਫੌਜ ਤੇ ਖਾਲਸੇ ਦੀ ਫੌਜ ਉਹ ਇੱਕ ਜਗ੍ਹਾ ਤੇ ਕਿਵੇਂ ਰਹਿੰਦੀ?
ਸਿੰਘਨ ਫੌਜ ਸੁਣੀ ਜਬ ਆਏ।
ਜਦੋਂ ਸਿੰਘਾਂ ਨੂੰ ਉਧਰ ਭਾਈ ਮਨੀ ਸਿੰਘ ਜੀ ਨੇ ਸੁਨੇਹਾ ਭੇਜ ਦਿੱਤਾ ਖਾਲਸਾ ਜੀ ਨਾ ਆਉਣਾ, ਤੁਰਕਾਂ ਦੀ ਨੀਅਤ ਸਾਫ ਨਹੀਂ ਹੈ, ਤੁਰਕਾਂ ਦੀ ਨੀਅਤ ਖੋਟੀ ਹੈ, ਇਹ ਬਦਨੀਤੀ ਦੇ ਧਾਰਨੀ ਨੇ, ਲੱਖੂ ਫੌਜ ਲੈ ਕੇ ਸ੍ਰੀ ਰਾਮ ਤੀਰਥ ਤੀਰਥ ਤੇ ਆਣ ਬੈਠਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਇਸ ਕਰਕੇ ਤੁਸੀਂ ਨਹੀਂ ਆਉਣਾ। ਤੋ ਖਾਲਸੇ ਨੂੰ ਇਸ ਤਰ੍ਹਾਂ ਲਿਖ ਕੇ ਭੇਜ ਦਿੱਤਾ ਤੋ ਸਿੰਘ ਵੀ ਜਾਣ ਗਏ ਕਿ ਤੁਰਕਾਂ ਦੀ ਖੋਟੀ ਨੀਅਤ ਹੈ।
ਤੋ ਸਿੰਘਾਂ ਦਿਲ ਔਰ ਬਿਹਾਏ।
ਸਿੰਘਾਂ ਦੇ ਦਿਲਾਂ ਦੇ ਵਿੱਚ ਫਿਰ ਇਸ ਤਰ੍ਹਾਂ ਆਈ,
ਹਮਕੋ ਮਾਰਨ ਫੌਜ ਸੋ ਆਏ ਸਲੂਕ ਇਹਨੋ ਕੋ ਹਮ ਕਬ ਪਾਏ।
ਇਹ ਜਿਹੜੀ ਤੁਰਕਾਂ ਦੀ ਫੌਜ ਹੈ ਸਾਨੂੰ ਮਾਰਨ ਵਾਸਤੇ ਆਈ ਪਹੁੰਚੀ ਹੈ, ਤੇ ਅਸੀਂ ਉੱਥੇ ਜਾਵਾਂਗੇ, ਲੜਾਈ ਹੋਵੇਗੀ, ਜੰਗ ਹੋਵੇਗਾ, ਯੁੱਧ ਹੋਵੇਗਾ, ਨੁਕਸਾਨ ਹੋਵੇਗਾ।
ਆਪ ਆਪਣੇ ਜਾਤ ਸੁਪਏ।
ਉਹ ਜਿੰਨੇ ਸਿੰਘ ਸਨ ਪੰਥ ਦੇ, ਜਿਹੜੇ ਬਹੁਤੀਆਂ ਫੌਜਾਂ ਸਨ, ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਆਪਣੇ ਆਪ ਨੂੰ ਰੋਕ ਲਿਆ।
ਆਪ ਆਪਣੇ ਜਾਤ ਸੁਪਏ।
ਕੋਈ ਕੋਈ ਵਿੱਚੋਂ ਟਾਵਾਂ ਟਾਵਾਂ ਸਿੰਘ ਜਿਹੜੇ ਸਨ ਉਹ ਵਿੱਚੋਂ ਕੱਲੇ ਦੁਕੱਲੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ।
ਕਿਛ ਨਾਤੇ ਕਿਛ ਬਿਨਹੀ ਨਾਏ।
ਕਈ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਚ ਇਸ਼ਨਾਨ ਕਰ ਗਏ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨਾਲ ਸਿੱਖਾਂ ਦਾ ਭਾਰੀ ਸਨੇਹ, ਇਹ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਤੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਜ਼ਰੂਰ ਕਰਦੇ ਨੇ, ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ, ਦਰਬਾਰ 'ਚ ਜਾਂਦੇ। ਤੋ ਸਿੱਖਾਂ ਨੇ ਕਈਆਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਾ, ਕਈਆਂ ਨੂੰ ਮੌਕਾ ਨਹੀਂ ਮਿਲਿਆ। ਜਦੋਂ ਵੇਖਿਆ ਕਿ ਤੁਰਕਾਂ ਦੀ ਫੌਜ ਆ ਗਈ, ਜਿਹੜੇ ਆਏ ਹੋਏ ਸਨ ਪਹਿਲਾਂ ਸਿੰਘ, ਉਹ ਵੀ ਉਥੋਂ ਛੇਤੀ ਨਾਲ ਹਰਨ ਭਰਨ ਹੋ ਗਏ।
ਮੈਂ ਦਰੋਗੇ ਕੋ ਟਕੇ ਸੋ ਆਏ,
ਕੋਈ ਉਦਾਸੀ ਸਾਧ ਤੇ ਨਿਰਮਲੇ ਸੰਤ, ਕੁਝ ਕੁ ਸਾਧੂ ਮਹਾਤਮਾ ਹੀ ਸੀ ਜੋੜ ਮੇਲੇ ਤੇ ਇਕੱਠੇ ਹੋਏ। ਹੁਣ ਸੰਗਤ ਆਉਂਦੀ ਤੇ ਮਾਇਆ ਇਕੱਠੀ ਹੁੰਦੀ ਤੇ ਉਹਦੇ ਚੋਂ 10,000 ਟਕੇ ਜਿਹੜੇ ਸਨ ਉਤਾਰਦੇ, ਸੰਗਤ ਹੀ ਨਹੀਂ ਆਈ ਤੇ ਮਾਇਆ ਵੀ, ਚੜਾਵਾ ਵੀ ਸੁਭਾਵਿਕ ਸੀ, ਘੱਟ ਹੋਣਾ ਸੀ, ਚੜਾਵਾ ਵੀ ਨਹੀਂ ਆਇਆ।
ਮਨ ਹਰ ਸੋਨੀ ਪਾਏ,
ਜਵਾਬ ਦੇ ਜਿਹੜੇ ਟਕੇ ਸਨ ਉਤਾਰਨੇ ਸਨ, ਉਹਨੇ ਆਖਿਆ ਵੀ ਮੇਰੇ ਟਕੇ ਦਿਓ ਭਾਈ ਸਾਹਿਬ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਟਕੇ ਤਾਂ ਤੈਨੂੰ ਤਾਂ ਦਿੰਦੇ ਜੇ ਜੋੜ ਮੇਲਾ ਲੱਗਦਾ, ਮੇਲਾ ਤਾਂ ਤੁਸੀਂ ਲੱਗਣ ਨਹੀਂ ਦਿੱਤਾ, ਤੁਹਾਡੀ ਖੋਟੀ ਨੀਅਤ ਸਾਹਮਣੇ ਉਗੜ ਕੇ ਆ ਗਈ, ਫੌਜਾਂ ਭੇਜ ਦਿੱਤੀਆਂ ਤੇ ਸਿੰਘ ਆਏ ਨੀ, ਪੰਥ ਆਇਆ ਹੀ ਨੀ ਜੋੜ ਮੇਲੇ ਤੇ, ਤੁਹਾਨੂੰ ਟਕੇ ਕਿਵੇਂ ਭਰ ਦਈਏ।
ਹੋਵਨ ਹਾਰ ਸੋਨੀ ਪਾਏ,
ਇੱਦਾਂ ਜਿਹੜੀ ਹੋਵਨ ਹਾਰ ਨੂੰ ਜਿਹੜੀ ਹੋਣੀ ਨੂੰ ਪਾਉਂਦਾ ਉਹੀ ਹੁੰਦਾ।
ਸੰਗਤ ਕਯੋ ਦਿਨ ਆਇਓ ਸੋਏ, ਮਨੀ ਸਿੰਘ ਸਿਰ ਹੋਣੀ ਜੋਏ।
ਉਧਰ ਸੰਗਤ ਨੇ ਵੀ ਵਿਚਾਰ ਕੀਤੀ, ਜਿਹੜੇ ਭਾਈ ਮਨੀ ਸਿੰਘ ਦੇ ਨਾਲ ਸਿੱਖ ਸਨ, ਉਹਨਾਂ ਆਖਿਆ ਕਿ ਉਹ ਦੇ ਨਾਗ ਹੈ ਜਿਹੜਾ ਪੰਥ ਨੇ ਬਚਨ ਕੀਤਾ ਸੀ ਨਾ, ਕਿ ਭਾਈ ਸਾਹਿਬ ਤੁਹਾਡੇ ਅੰਗ ਜੁਦਾ ਜੁਦਾ ਹੋਣਗੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਜੁਦਾ ਜੁਦਾ ਕੀਤੇ ਨੇ, ਉਹ ਬਚਨ ਹੁਣ ਪੂਰਾ ਹੋਣ ਦਾ ਸਮਾਂ ਆ ਗਿਆ ਹੈ। ਇੱਦਾਂ ਨਾਲ ਦੇ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਨਾਲ ਵਿਚਾਰ ਕੀਤੀ,
ਸਮਝ ਮਨੀ ਸਿੰਘ ਮਨ ਮੈਂ ਬਯੋ,
ਭਾਈ ਮਨੀ ਸਿੰਘ ਜੀ ਗੱਲ ਸਮਝ ਕੇ ਉਹਨਾਂ ਨਿਰਣਾ ਕਰ ਲਿਆ ਕਿ ਹੁਣ ਇਹ ਸਮਾਂ ਆ ਪੁੱਜਾ ਹੈ।
ਕਈ ਸਿੰਘ ਹੁਆ ਸਾਥ ਨਿਭਾਇਓ,
ਭਾਈ ਮਨੀ ਸਿੰਘ ਦਾ ਕਈ ਸਿੰਘਾਂ ਨੇ ਸਾਥ ਨਹੀਂ ਛੱਡਿਆ, ਉਹਨਾਂ ਦੇ ਦੋ ਪੁੱਤਰ ਸਨ ਭਾਈ ਗੁਰਬਖਸ਼ ਸਿੰਘ ਤੇ ਚਿੱਤਰ ਸਿੰਘ ਜੀ, ਉਹ ਵੀ ਨਾਲ ਸਨ।
ਦੋਹੇਰਾ ਪੈਸੋ ਪੂਰੋ ਨੈ ਬਯੋ, ਤੁਰਕਨ ਆਮਦ ਜਾਨ।
ਹੁਣ ਜਦੋਂ ਤੁਰਕਾਂ ਨੇ ਵੇਖਿਆ ਕਿ ਪੈਸਾ ਪੂਰਾ ਨਹੀਂ ਹੋਇਆ, ਸਾਡੇ ਕੋਲ ਜਿਹੜੇ ਟਕੇ ਆਉਣੇ ਸਨ ਉਹ ਨਹੀਂ ਆਏ,
ਦੰਗੋ ਫੰਗੋ ਵੀ ਬਯੋ, ਪਹੁੰਚਿਓ ਸਮੋ ਸੋ ਆਨ।
ਹੁਣ ਉਹ ਜਿਹੜੇ ਤੁਰਕ ਆ ਕੇ ਪੈਸੇ ਮੰਗਦੇ ਭਾਈ ਮਨੀ ਸਿੰਘ ਜੀ ਦੇ ਕੋਲ, ਦਰੋਗਾ ਆਉਂਦਾ ਕਹਿੰਦਾ ਪੈਸੇ ਦੇ, ਉੱਥੇ ਦੰਗਾ ਫੰਗਾ ਵੀ ਹੋ ਗਿਆ, ਤੁਰਕਾਂ ਦੇ ਨਾਲ ਬੋਲ ਬਲਈਆ ਵੀ ਹੋ ਗਿਆ। ਹੁਣ ਸਿੰਘਾਂ ਦਾ ਸੁਭਾਅ ਹੈ, ਜਿੱਥੇ ਤੁਰਕਾਂ ਨੇ ਆ ਕੇ ਹੇਲ ਹੁੱਜਤ ਕਰਨੀ ਕਿ ਦਿਓ ਪੈਸੇ, ਸਿੰਘਾਂ ਨੇ ਆਖਿਆ ਜਦੋਂ ਮੇਲਾ ਹੀ ਨਹੀਂ ਲੱਗਾ, ਤੁਹਾਨੂੰ ਟੈਕਸ ਕਿੱਥੋਂ ਦੇਈਏ, ਕਿੱਥੋਂ ਮਾਇਆ ਭਰੀਏ। ਇਹਦੇ ਕਰਕੇ ਕਈ ਸਿੰਘਾਂ ਦਾ ਉਹਨਾਂ ਤੁਰਕਾਂ ਦੇ ਨਾਲ ਬੋਲ ਬਲਈਆ ਵੀ ਹੋ ਗਿਆ।
ਸਿੰਘ ਸੁਦੰਗਿਓ ਕਬ ਚੱਲੇ, ਜਿਨਕੀ ਆਦਤ ਦੰਗ।
ਖਾਲਸਾ ਦੰਗੇ ਤੋਂ ਕਿਵੇਂ ਹਟ ਸਕਦਾ ਜਿਨ੍ਹਾਂ ਦੀ ਜਾਤ ਹੀ ਦੰਗਾ ਹੈ, ਜਾਤ ਬਹੁਤ ਸਿੰਘਨ ਕੀ ਦੰਗਾ। ਭਾਵੇਂ ਥੋੜੇ ਸਨ ਸਿੰਘ, ਤੁਰਕਾਂ ਦੀ ਗਿਣਤੀ ਬਹੁਤੀ ਹੈ, ਉਹ ਆ ਕੇ ਹੀ ਲੁੱਜਤ ਕਰਦੇ ਤੇ ਸਿੰਘ ਵੀ ਅੱਗੋਂ ਕਰੜੇ ਹੋ ਜਾਂਦੇ, ਕਹਿੰਦੇ ਜੇ ਇੱਦਾਂ ਆਓਗੇ ਤੇ ਫਿਰ ਅੱਗੋਂ ਸਾਡਾ ਟਾਕਰਾ ਕਰਨਾ ਪਏਗਾ। ਤੋ ਇਸ ਪ੍ਰਕਾਰ ਦੇ ਨਾਲ ਹੁਣ ਸਿੰਘ ਸੋ ਦੰਗਿਓ ਕਬ ਟਲਾ, ਸਿੰਘ ਵੀ ਯੁੱਧ ਤੋਂ, ਲੜਾਈ ਤੋਂ ਕਿੱਥੇ ਟਲਦੇ ਨੇ, ਜਿਨ੍ਹਾਂ ਦੀ ਆਦਤ ਤੇ ਸੁਭਾਅ ਹੀ ਜੰਗ ਕਰਨਾ ਹੈ।
ਹੋਵੇ ਪ੍ਰਸੰਨ ਇਹ ਕਰਤੇ ਆਦੇ ਦੰਗ ਉਹ ਜੰਗ।
ਕਹਿੰਦੇ ਵੀ ਖਾਲਸਾ ਖੁਸ਼ ਕਿਵੇਂ ਹੁੰਦਾ, ਖਾਲਸਾ ਪ੍ਰਸੰਨ ਕਿਵੇਂ ਹੁੰਦਾ। ਖਾਲਸਾ ਬੈਠਾ ਹੋਵੇ, ਕੋਈ ਬਾਹਮਣ ਆਵੇ, ਆ ਕੇ ਪੁਕਾਰ ਕਰੇ, ਖਾਲਸਾ ਜੀ ਮੇਰੀ ਲੜਕੀ ਨੂੰ ਫਲਾਣਾ ਤੁਰਕ ਜਬਰੀ ਚੁੱਕ ਕੇ ਲੈ ਗਿਆ, ਤੇ ਖਾਲਸਾ ਉੱਥੇ ਆਰਾਮ ਨਾਲ ਬੈਠਾ ਹੋਵੇ, ਪੱਖੇ ਚੱਲੇ ਜਾਂਦੇ ਹੋਣ, ਇੱਕਦਮ ਜਦੋਂ ਸੁਣਦੇ ਨੇ ਵੀ ਬ੍ਰਾਹਮਣ ਦੀ ਲੜਕੀ ਨੂੰ ਫਲਾਣਾ ਤੁਰਕ ਚੁੱਕ ਕੇ ਲੈ ਗਿਆ, ਸੁਣਦਿਆਂ ਸਾਰ ਖਾਲਸਾ ਤਿਆਰ ਬਰ ਤਿਆਰ ਹੋ ਕੇ ਉਸ ਪਾਪੀ ਨਾਲ ਜਾ ਮੱਥਾ ਲਾਉਂਦਾ ਤੇ ਕਈ ਸਿੰਘ ਸ਼ਹੀਦੀਆਂ ਪਾ ਜਾਂਦੇ ਤੇ ਉਹਦੀ ਲੜਕੀ ਉਹਦੇ ਘਰੋਂ ਲਿਆ ਕੇ ਬ੍ਰਾਹਮਣ ਦੇ ਘਰ ਪਹੁੰਚਾਈ ਜਾਂਦੀ ਹੈ, ਉਦੋਂ ਹੁੰਦਾ ਖਾਲਸਾ ਖੁਸ਼। ਖਾਲਸਾ ਉਦੋਂ ਹੁੰਦਾ ਪ੍ਰਸੰਨ ਜਦੋਂ ਨਾਦਰ ਸ਼ਾਹ 40,000 ਲੜਕੀਆਂ ਨੂੰ ਪਕੜ ਕੇ ਹਿੰਦੁਸਤਾਨ ਦੇ ਵਿੱਚੋਂ ਲੜਕਿਆਂ ਨੂੰ ਪਕੜ ਕੇ ਗੁਲਾਮ ਬਣਾਉਣ ਵਾਸਤੇ ਲੈ ਕੇ ਜਾਂਦਾ ਹੈ ਤੇ ਰਸਤੇ ਵਿੱਚ ਖਾਲਸਾ ਨਾਦਰ ਦਾ ਰਾਹ ਰੋਕ ਕੇ ਉਹਨਾਂ 40,000 ਵਿੱਚੋਂ 20,000 ਲੜਕੀਆਂ ਨੂੰ ਛੁਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦਾ, ਖਾਲਸਾ ਉਦੋਂ ਪ੍ਰਸੰਨ ਹੁੰਦਾ, ਖਾਲਸਾ ਉਦੋਂ ਖੁਸ਼ ਹੁੰਦਾ ਇੱਦਾਂ ਦੇ ਕੰਮ ਕਰਕੇ, ਕਿਉਂਕਿ ਖਾਲਸੇ ਦਾ ਸੁਭਾਅ ਹੈ ਜੰਗ ਕਰਕੇ, ਯੁੱਧ ਕਰਕੇ, ਤੇ ਯੁੱਧ ਵੀ ਕਿਹੜਾ ਧਰਮ ਯੁੱਧ, ਜਿਹਦੇ ਨਾਲ ਕਿਸੇ ਦੇ ਧਰਮ ਦੀ ਰਾਖੀ ਹੋਵੇ, ਸਵੈ ਧਰਮ ਦੀ ਰਾਖੀ ਹੋਵੇ, ਏਦਾਂ ਦਾ ਯੁੱਧ ਕਰਕੇ ਹੋਵੇ ਪ੍ਰਸੰਨ। ਇਹ ਕਰਤ ਹੀ ਅੱਧ ਹੈ ਦੰਗੋ ਜੰਗ। ਲਾਲੀਆਂ ਚੜ ਜਾਂਦੀਆਂ ਸਿੰਘ ਨੂੰ ਜਦੋਂ ਸੁਣਦਾ ਨਾ ਕਿ ਯੁੱਧ ਦੇ ਆਸਾਰ ਬਣ ਗਏ, ਯੁੱਧ ਹੋਵੇਗਾ, ਤੇ ਸਿੰਘਾਂ ਦੇ ਚਿਹਰਿਆਂ ਤੇ ਲਾਲੀਆਂ ਦਗ ਦਗ ਕਰਨ ਲੱਗ ਪੈਂਦੀਆਂ, ਚੰਡੀ ਦੀ ਵਾਰ ਦਾ ਪਾਠ ਕਰਨ ਲੱਗ ਪੈਂਦੇ ਕਿ ਹੁਣ ਜੰਗ ਹੋਵੇਗਾ, ਯੁੱਧ ਹੋਵੇਗਾ। ਇਹ ਸੁਣਦਿਆਂ ਸੂਰਮਿਆਂ ਨੇ ਰਣ ਸੂਰੇ ਚਿੱਤ ਹੁਲਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਚਨ। ਸੂਰਮੇ ਦੇ ਮਨ ਚ ਖੁਸ਼ੀ ਕਦੋਂ ਹੁੰਦੀ ਹੈ? ਜਦੋਂ ਜੰਗ ਦੇ ਮੈਦਾਨ ਵਿਚ ਆ ਕੇ ਦੁਸ਼ਮਣ ਦੇ ਸਾਹਮਣੇ ਖਲੋਂਦਾ, ਉਦੋਂ ਸੂਰਮੇ ਦੇ ਚਿੱਤ ਚ ਹੁਲਾਸ ਪੈਦਾ ਹੁੰਦਾ, ਉਦੋਂ ਉਹਦੇ ਹਿਰਦੇ ਚ ਖੁਸ਼ੀ ਪੈਦਾ ਹੁੰਦੀ ਹੈ। ਖਾਲਸੇ ਦੇ ਹਿਰਦੇ ਵਿਚ ਵੀ ਉਦੋਂ ਪ੍ਰਸੰਨਤਾ ਆਉਂਦੀ ਹੈ ਜਦੋਂ ਇਹ ਜੰਗ ਦੇ ਮੈਦਾਨ ਵਿਚ ਜੂਝਦਾ ਹੈ।
ਯੋ ਅੰਮ੍ਰਿਤਸਰ ਲੱਖੋ ਆਇਓ,
ਇਧਰ ਲੱਖੂ ਜਿਹੜਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਫੌਜ ਲੈ ਕੇ ਆਇਆ ਹੈ,
ਸਿੰਘ ਜੋ ਕੋਨ ਪਾਇਓ,
ਉੱਥੇ ਜੇ ਕੋਈ ਸਿੰਘ ਉਹਨੂੰ ਮਿਲਿਆ,
ਦੰਗੇ ਫੰਗੇ ਤੋਂ ਫੜ ਲਿਓ,
ਉਹਨੇ ਲੜਾਈ ਪੜਾਈ ਕਰਦਿਆਂ ਕਈ ਸਿੰਘ ਜਿਹੜੇ ਸਨ ਗ੍ਰਿਫਤਾਰ ਕਰ ਲਏ,
ਆਗੇ ਨਵਾਬ ਪਾਸ ਪਹੁੰਚਾਇਓ,
ਉਹ ਸਿੰਘ ਫੜ ਕੇ ਲੱਖੂ ਨੇ ਨਵਾਬ ਦੇ ਕੋਲ ਪੇਸ਼ ਕੀਤੇ ਲਾਹੌਰ ਜਾ ਕੇ।
ਉੱਥੇ ਸਿੰਘਨ ਮੈਂ ਜੋ ਨਾਮਦਾਰ,
ਉੱਥੇ ਜਿਹੜੇ ਸਿੰਘਾਂ ਦੇ ਵਿਚ ਨਾਮਦਾਰ ਸਿੰਘ ਸਨ ਲਾਹੌਰ ਦੇ ਰਹਿਣ ਵਾਲੇ,
ਉਹ ਫੱਲੀ ਨੇ ਮਨੀ ਸਿੰਘ ਨਾਲ,
ਉਹ ਵੀ ਭਾਈ ਮਨੀ ਸਿੰਘ ਦੇ ਨਾਲ ਗ੍ਰਿਫਤਾਰ ਕਰ ਲਏ। ਭਾਈ ਮਨੀ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ, ਉਹਨਾਂ ਦੇ ਨਾਲ ਬੜੇ ਬੜੇ ਜਿਹੜੇ ਨਾਮੀ ਸਿੰਘ ਸਨ, ਭਾਈ ਸਾਹਿਬ ਦੇ ਦੋਸਤ ਪੁੱਤਰ ਸਨ, ਹੋਰ ਵੀ ਕਈ ਸਿੰਘ ਜਿਹੜੇ ਸਨ ਭਾਈ ਸਾਹਿਬ ਦੇ ਨਾਲ ਪਕੜ ਲਏ।
ਐਸੋ ਫੇਰ ਸਮੇਂ ਕੋ ਆਇਓ,
ਇਹੋ ਜਿਹਾ ਫੇਰ ਸਮੇਂ ਦਾ ਖਾਲਸਾ ਜੀ ਆਇਆ ਹੈ,
ਔਰ ਤਕਤੈ ਔਰੋ ਭਇਓ,
ਕਿ ਹੋਣਾ ਕੁਝ ਹੋਰ ਸੀ, ਵਰਤ ਕੁਝ ਹੋਰ ਹੀ ਗਿਆ। ਕਿੱਥੇ ਮੇਲਾ ਲੱਗਣਾ ਸੀ, ਸੰਗਤਾਂ ਆਉਣੀਆਂ ਸੀ, ਤੁਰਕਾਂ ਨੂੰ 10,000 ਰੁਪਈਆ ਦੇਣਾ ਸੀ, ਕਿੱਥੇ ਹੋਰ ਹੀ ਸਬੱਬ ਬਣ ਗਿਆ। ਉੱਥੇ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਕਾਰਨ ਆਉਣ ਬਣਿਆ ਉਹ ਜੋੜ ਮੇਲਾ ਮਨਾਉਣਾ। ਤੇ ਜਿਵੇਂ ਨਵਾਬ ਸੂਬੇ ਲਾਹੌਰ ਨੇ ਆਪਣੇ ਨਾਲ ਕਾਜ਼ੀ ਨੂੰ ਸਹਿਮਤ ਕਰਕੇ ਭਾਈ ਸਾਹਿਬ ਨੂੰ ਫਤਵਾ ਦਵਾ ਰਿਹਾ, ਭਾਈ ਸਾਹਿਬ ਭਾਈ
ਸੋ ਨਵਾਬ ਕੇ ਆਗੇ ਖੜਾਏ, ਨਵਾਬ ਕਾਜ਼ੀਆਂ ਦੀ ਉਹ ਪਕਾਏ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਨਵਾਬ ਦੇ ਸਾਹਮਣੇ ਖੜਾ ਕੀਤਾ, ਪੇਸ਼ ਕੀਤਾ ਗਿਆ, ਔਰ ਜਿਹੜਾ ਕਾਜ਼ੀ ਸੀ ਨਾਲ, ਉਸ ਕਾਜ਼ੀ ਨੂੰ ਨਵਾਬ ਨੇ ਕਿਹਾ ਕਿ ਤੂੰ ਫੋਲ ਆਪਣੀ ਪੋਥੀ ਜਿਹੜੀ ਇਨਸਾਫ਼ ਵਾਲੀ ਹੈ, ਕਾਨੂੰਨ ਵਾਲੀ ਜਿਹੜੀ ਪੋਥੀ ਹੈ, ਉਹਨੂੰ ਖੋਲ ਤੇ ਖੋਲ ਕੇ ਉਹਦੇ ਵਿਚੋਂ ਵੇਖ ਕੇ ਇਹਨੂੰ ਕਿਹੜੀ ਸਜ਼ਾ ਦਿੱਤੀ ਜਾਵੇ।
ਨਵਾਬ ਕਹਿਓ ਹਮ ਪੈਸੇ ਦਿਓ, ਔਰ ਸਿੰਘਨ ਕਹਿਓ ਜਾਮਨ ਲਿਓ।
ਨਵਾਬ ਕਹਿੰਦਾ ਜਾਂ ਤਾਂ ਪੈਸੇ ਦੇ ਦਿਓ, ਨਹੀਂ ਤਾਂ ਮਰਨ ਨੂੰ ਤਿਆਰ ਹੋ ਜਾਓ। ਭਾਈ ਮਨੀ ਸਿੰਘ ਜੀ ਨੂੰ ਕਹਿੰਦਾ, ਜਿਹੜੇ ਲਾਹੌਰ ਦੇ ਹੋਰ ਸਿੰਘ ਸਨ ਮੁਖੀ ਸਿੰਘ, ਉਨ੍ਹਾਂ ਨੇ ਨਵਾਬ ਨੂੰ ਜਾ ਕੇ ਆਖਿਆ ਕਿ ਅਸੀਂ ਵਿਚ ਜਾਮ ਨਹੀਂ ਪਾਉਂਦੇ ਹਾਂ, ਤੂੰ ਭਾਈ ਮਨੀ ਸਿੰਘ ਨੂੰ ਛੱਡ ਦੇ, ਅਸੀਂ ਪੈਸਾ ਇਕੱਠਾ ਕਰਕੇ ਤੈਨੂੰ ਦੇ ਦਿਆਂਗੇ 10,000 ਰੁਪਈਆ।
ਸ਼ਾਹੂਕਾਰ ਵੀ ਮੰਨਣ ਤੇ ਆਏ,
ਕਈ ਸ਼ਾਹੂਕਾਰ ਜਿਹੜੇ ਲਾਹੌਰ ਦੇ ਰਹਿਣ ਵਾਲੇ ਭਾਈ ਮਨੀ ਸਿੰਘ ਦਾ ਸਤਿਕਾਰ ਕਰਦੇ ਸਨ, ਉਹ ਵੀ ਆਏ ਬਕਾਇਦਾ ਕਿ ਅਸੀਂ ਹੁਣੇ ਤੈਨੂੰ ਪੈਸੇ ਦੇ ਦਿੰਦੇ ਹਾਂ, ਅਸੀਂ ਜਾਮਣੀ ਦਿੰਦੇ ਹਾਂ, ਤੂੰ ਭਾਈ ਮਨੀ ਸਿੰਘ ਜੀ ਨੂੰ ਰਿਹਾ ਕਰ ਦੇ।
ਸਿੰਘ ਸੋ ਦੇ ਹਟਾਏ,
ਪਰ ਭਾਈ ਮਨੀ ਸਿੰਘ ਨੇ ਉਹਨਾਂ ਸਾਰਿਆਂ ਨੂੰ ਰੋਕ ਦਿੱਤਾ, ਕਹਿੰਦੇ ਨਾ ਭਾਈ, ਕਿਸੇ ਨੇ ਟਕੇ ਨਹੀਂ ਭਰਨੇ, ਕਿਸੇ ਨੇ ਪੈਸੇ ਨਹੀਂ ਭਰਨੇ, ਅਸੀਂ ਪੈਸੇ ਭਰ ਕੇ ਆਪਣੀ ਜਾਨ ਨਹੀਂ ਬਚਾਉਣੀ।
ਹਮ ਪੈ ਟਕੇ ਅਬੈ ਸੋਨਾਈ,
ਸਾਡੇ ਕੋਲ ਹੁਣ ਕਿਸੇ ਪ੍ਰਕਾਰ ਦੇ ਟਕੇ ਨਹੀਂ ਹਨ,
ਨਾ ਦੇਣੇ ਹਮ ਨਾ ਕਦਾਈ,
ਅਸੀਂ ਕਦੇ ਟਕੇ ਨਹੀਂ ਭਰਨੇ, ਕਿਉਂਕਿ ਟਕੇ ਇਹਨਾਂ ਦੀਆਂ ਆਪਣੀਆਂ ਆਦਤਾਂ ਕਰਕੇ ਨਹੀਂ ਆਏ, ਜੇ ਮੇਲਾ ਲੱਗਣ ਦਿੰਦੇ ਤੇ ਟਕੇ ਵੀ ਆ ਜਾਂਦੇ, ਇਸ ਕਰਕੇ ਅਸੀਂ ਟਕੇ ਨਹੀਂ ਭਰਨੇ।
ਕਯੋ ਵੇਲਾ ਅਮਰੋ ਆਇਆ, ਬਚਨ ਸਿੰਘਨ ਸੋਚੋ ਉਤਰਾਇਆ।
ਭਾਈ ਮਨੀ ਸਿੰਘ ਜੀ ਕਹਿੰਦੇ ਵੇਲਾ ਆ ਗਿਆ ਖਾਲਸਾ ਜੀ, ਹੁਣ ਸਮਾਂ ਆ ਗਿਆ ਹੈ, ਹੁਣ ਮੈਂ ਸਿੱਖਾਂ ਦਾ ਬਚਨ ਜੋ ਹੋਇਆ ਉਹ ਆਪਣੇ ਸਿਰ ਤੇ ਪ੍ਰਵਾਨ ਕਰਨਾ ਚਾਹੁੰਦਾ ਹਾਂ।
ਮੈਂ ਬੰਦ ਬੰਦ ਅਬ ਚੋਂ ਕਟਾਇਆ,
ਹੁਣ ਮੈਂ ਆਪਣਾ ਬੰਦ ਬੰਦ ਕਟਾਉਣਾ ਚਾਹੁੰਦਾ ਹਾਂ।
ਕਿਮ ਕਹਿ ਕੇ ਹੁਣ ਇਸੈ ਅਲਾਇਆ,
ਇਹਦਾ ਕਹਿ ਕੇ ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਸਾਰੇ ਜ਼ਿੰਮੇਵਾਰ ਸਿੰਘਾਂ ਨੂੰ ਰੋਕ ਦਿੱਤਾ।
ਅਬ ਪੈਸੇ ਹਮ ਪੈ ਕਚ ਨਹੀਂ,
ਕਹਿ ਦਿੱਤਾ ਸੂਬੇ ਲਾਹੌਰ ਨੂੰ ਸਾਡੇ ਕੋਲ ਕੋਈ ਪੈਸੇ ਨਹੀਂ।
ਲੈ ਜਾਨ ਹਮਾਰੀ ਨਗਦੀ ਮਾਈ,
ਹਾਂ ਸਾਡੀ ਇਹ ਜਾਨ ਹੈ, ਨਗਦ ਵਿਚ ਮਿਲਦੀ ਹੈ, ਤੈਨੂੰ ਲੈ ਲੈ, ਪੈਸੇ ਕੋਈ ਨਹੀਂ, ਨਗਦੀ ਹੈਗੀ ਏ, ਜਾਨ ਸਾਡੀ ਲੈ ਲੈ।
ਖੈਰ ਲੋਕ ਇਕੱਠੇ ਹੋਏ,
ਸਾਰੇ ਲਾਹੌਰ ਸ਼ਹਿਰ ਦੀ ਸੰਗਤ ਇਕੱਠੀ ਹੋ ਗਈ,
ਲੈ ਕੇ ਪੈਸੇ ਆਨ ਖਲੋਏ,
ਇੱਥੋਂ ਤੱਕ ਕਿ ਸੰਗਤ ਪੈਸੇ ਵੀ ਇਕੱਠੇ ਕਰਕੇ ਲੈ ਆਈ, ਮਾਇਆ ਵੀ ਇਕੱਠੀ ਕਰਕੇ ਸੰਗਤ ਲੈ ਆਈ।
ਸਾਬਤ ਸਿੱਖੀ ਸਿੱਖਣ ਕੀ ਰਹੇ, ਸ਼ਰਾਪ ਸਿੱਕਨ ਕੋ ਤੋ ਭਇਓ ਸਏ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਜਿਹੜੀ ਸਿੱਖੀ ਸੀ ਉਹ ਸਾਬਤ ਰਹੀ।
ਭਇਓ ਸ਼ਹੀਦਨ ਮੈਂ ਸਰਦਾਰ ਸਾਹਿਬਜ਼ਾਦਨ ਟਿਗ ਡਿਉਡੀਦਾਰ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਜਿਹੜੀ ਸਿੱਖੀ ਸੀ ਉਹ ਸਾਬਤ ਰਹੀ। ਉਸ ਵੇਲੇ ਸੂਬੇ ਲਾਹੌਰ ਨੇ ਕਾਜ਼ੀ ਨੂੰ ਕਿਹਾ ਜੀ ਇਹਨਾਂ ਦੇ ਨਾਂ ਦਾ ਫਤਵਾ ਜਾਰੀ ਕਰੋ। ਤੇ ਕਾਜ਼ੀ ਨੇ ਆਪਣੀ ਕਿਤਾਬ ਖੋਲੀ, ਸੰਗਤ ਆ ਗਈ ਲਾਹੌਰ ਦੀ ਬਹੁਤ ਸਾਰੀ, ਉਹ ਮਾਇਆ ਇਕੱਠੀ ਕਰਕੇ ਵੀ ਲੈ ਆਈ ਸੰਗਤ 10,000 ਰੁਪਈਆ ਉਹ ਇਕੱਠਾ ਕਰਕੇ ਸਿੱਖ ਲੈ ਆਏ ਭਾਈ ਮਨੀ ਸਿੰਘ ਜੀ ਨੂੰ ਛੁਡਾਉਣ ਵਾਸਤੇ। ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸਾਰੀ ਸੰਗਤ ਨੂੰ ਕਹਿ ਦਿੱਤਾ ਕਿ ਹੁਣ ਅਸੀਂ ਸ਼ਹੀਦੀ ਪਾਉਣੀ ਹੈ, ਸ਼ਹੀਦੀ ਪਾਉਣ ਦਾ ਸਮਾਂ ਆ ਗਿਆ। ਭਾਈ ਸਾਹਿਬ ਦੀ ਸ਼ਹੀਦੀ ਦਾ ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।